ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਦਿਨ ਕੁਝ ਮੁੰਡਿਆਂ ਹਾਣੀਆਂ ਸਮੇਤ ਗਲੀ ਵਿੱਚੋਂ ਬਚਨ ਕਰਦੇ ਅਤੇ ਹੱਸਦੇ ਖੇਡਦੇ ਆ ਰਹੇ ਸੀ। ਇੱਕ ਤੁਰਕ ਸਿਪਾਹੀ ਅੱਗੋਂ ਹੋ ਕਿਹਾ, ਪਿੱਛੇ ਨੂੰ ਪਰਤ ਜਾਓ। ਸਤਿਗੁਰੂ ਜੀ ਉਸ ਨੂੰ ਕਿਹਾ, ਹਟ ਅੱਗੋਂ। ਉਹ ਨਾ ਹਟਿਆ ਤਾਂ ਧੱਕਾ ਮਾਰ, ਪਰੇ ਕਰ। ਸਭ ਸਾਥੀ ਹਾਣੀਆਂ ਸਮੇਤ ਉਸੇ ਰੌਂ ਵਿੱਚ ਹੱਸਦੇ ਖੇਡਦੇ ਬਾਹਰ ਨੂੰ ਚਲੇ ਗਏ। ਉਹ ਸਿਪਾਹੀ ਮਾਤਾ ਜੀਵਨ ਕੌਰ ਜੀ ਪਾਸ ਆਇਆ ਅਤੇ ਕਿਹਾ, ਸੂ ਅੱਜ ਤੁਹਾਡੇ ਵੱਡੇ ਪੁੱਤਰ ਮੇਰੀ ਕਈਆਂ ਦੇ ਸਾਹਮਣੇ ਧੱਕਾ ਮਾਰ ਹੱਤਕ ਕੀਤੀ ਹੈ। ਅਸੀਂ ਆਪ ਦਾ ਬੜਾ ਲਿਹਾਜ਼ ਕਰਦੇ ਹਾਂ, ਕਈ ਸਿੱਖਾਂ ਨੂੰ ਵੱਧ ਅੰਦਰ ਆਉਣ ਦਿੰਦੇ ਹਾਂ। ਜਿਵੇਂ ਉੱਪਰੋਂ ਕਰੜਾ ਹੁਕਮ ਹੈ, ਸਾਨੂੰ ਜੇ ਤਿਵੇਂ ਵਰਤੀਏ ਤਾਂ ਤੁਹਾਨੂੰ ਬਹੁਤ ਤੰਗੀ ਹੋਵੇ। ਜੇ ਕਿਸੇ ਨੂੰ ਅੱਠਾਂ ਪੈਰਾਂ ਤੋਂ ਬਿਨਾਂ ਬੰਨੇ ਨਾ ਨਿਕਲਣ ਦੇਈਏ, ਮੈਂ ਬੜਾ ਜੇਰਾ ਕਰ ਰੱਖਿਆ ਹੈ, ਇਦੂ ਅੱਗੇ ਨਹੀਂ ਜਰਾਂਗਾ। ਮਾਤਾ ਜੀ ਉਸ ਨੂੰ ਧੀਰੇ ਦਿੱਤਾ ਅਤੇ ਕਿਹਾ, ਉਹਨਾਂ ਆਇਆਂ ਨੂੰ ਵੀ ਸਮਝਾਵਾਂਗੀ ਅੱਗੋਂ ਐਸਾ ਨਾ ਕਰਨ। ਭਾਵੇਂ ਪੁਲਿਸ ਨੂੰ ਕੁਝ ਰਿਆਇਤਾਂ ਵੱਲੋਂ ਖਰਚ ਤਨਖਾਹ ਮਿਲਦੀ ਸੀ, ਇਸ ਪੁਲਿਸ ਦੇ ਹੌਲਦਾਰ ਅਤੇ ਸਿਪਾਹੀਆਂ ਦੀ ਇਹ ਭਾਰ ਅੰਗਰੇਜ਼ਾਂ ਸਿੱਖ ਰਿਆਸਤਾਂ 'ਤੇ ਪਾਇਆ ਹੋਇਆ ਸੀ, ਪਰ ਫਿਰ ਵੀ ਲੋੜ ਨੂੰ ਮੁੱਖ ਰੱਖ ਮਾਤਾ ਜੀ ਪੁਲਿਸ ਦੇ ਮੂੰਹ ਵਿੱਚ ਕੁਝ ਨਾ ਕੁਝ ਪਾਉਂਦੇ ਰਹਿੰਦੇ, ਪ੍ਰਸ਼ਾਦੇ, ਕੜਾਹ ਪ੍ਰਸ਼ਾਦ, ਘਿਓ, ਦੁੱਧ ਆਦਿ। ਮਾਤਾ ਜੀ ਘਰ ਆਇਆਂ ਨੂੰ ਘੂਰਿਆ ਅਤੇ ਧੱਪਾ ਵੀ ਉੱਗਰਿਆ ਅਤੇ ਕਿਹਾ, ਤੂੰ ਅੱਜ ਸਿਪਾਹੀ ਨੂੰ ਧੱਕਾ ਮਾਰ, ਮੈਨੂੰ ਭਾਰਾ ਉਲਾਂਭਾ ਦਿਵਾਇਆ ਹੈ। ਜੇ ਉਹ ਉੱਤੇ ਨੂੰ ਇਸੇ ਤਰ੍ਹਾਂ ਲਿਖ ਰਿਪੋਰਟ ਕਰਨ ਤਾਂ ਤੰਗੀ ਹੋਵੇ, ਸਾਨੂੰ ਵੀ, ਸਿੱਖਾਂ ਸਾਧਾਂ ਨੂੰ ਵੀ, ਜੋ ਡੇਰੇ ਰਹਿੰਦੇ ਹਨ ਅਤੇ ਦੂਰੋਂ ਜੋ ਦਰਸ਼ਨ ਕਰਨ ਆਉਂਦੇ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ ਮਾਤਾ ਜੀ ਨੂੰ ਉੱਤਰ ਦਿੱਤਾ, ਤੁਸੀਂ ਭਾਵੇਂ ਮੈਨੂੰ ਮਾਰ ਲਓ ਤਾਂ ਵੀ ਰਤਾ ਤਕਲੀਫ ਨਹੀਂ ਹਿਰਦੇ ਨੂੰ ਹੋਣੀ, ਪਰ ਜਦ ਇਹ ਤੁਰਕ ਸਿਪਾਹੀ ਮੇਰੇ ਹਾਣੀਆਂ ਨੂੰ ਮੇਰੇ ਨਾਲ ਅੰਦਰ ਆਉਂਦਿਆਂ ਦੇਖ ਰੋਕਦੇ ਹਨ ਤਾਂ ਮੈਨੂੰ ਬਹੁਤ ਔਖ ਹੁੰਦਾ ਹੈ। ਮੈਂ ਪਦਾਰਥ ਛਕਣ ਲਿਆਉਂਦਾ ਹਾਂ ਅਤੇ ਸਿਪਾਹੀ ਰੋਕ ਦਿੰਦੇ ਹਨ। ਮੈਨੂੰ ਉਸ ਦਿਨ ਬੜਾ ਰੋਹ ਆਇਆ ਸੀ ਜਿਸ ਦਿਨ ਮੇਰੇ ਅਤੇ ਮਹਾਰਾਜ ਜੀ ਦੇ ਵਿਚਾਲੇ 'ਚੋਂ ਮੁੰਡੇ ਨੂੰ ਸਿਪਾਹੀ ਅੰਦਰ ਆਉਣੋਂ ਰੋਕ ਦਿੱਤਾ ਸੀ। ਮੈਂ ਉਸ ਨਾਲ ਕੁਝ ਛਕਾਉਣ ਦਾ ਕਰਾਰ ਕੀਤਾ ਹੋਇਆ ਸੀ। ਮਾਤਾ ਜੀ ਦੇ ਸਾਹਮਣੇ ਖੜੋ ਸਤਿਗੁਰੂ ਜੀ ਬੜੇ ਤੇਜ਼ ਹੋ ਬਚਨ ਕੀਤੇ, ਮੇਰਾ ਉੱਤੋਂ ਦੀ ਆਉਣ ਵਾਲਾ ਚੁਬਾਰੇ ਦਾ ਰਾਹ ਇਹਨਾਂ ਸਿਪਾਹੀਆਂ ਕਹਿ ਰੁਕਾ ਦਿੱਤਾ ਹੈ, ਮੇਰੀ ਛਪਾ ਛਪ ਆਉਣ ਦੀ ਖੁੱਲ੍ਹ ਘੱਟ ਗਈ ਏ। ਮੈਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਦੱਸਿਆ, ਗੁਰੂ ਹਰੀ ਸਿੰਘ ਜੀ ਦਾ ਸੁਭਾਅ ਅਤੇ ਮਨ ਤਾਂ ਚੁੱਪ, ਸ਼ਾਂਤ ਅਤੇ ਭਜਨ ਕਰਨ ਵਿੱਚ ਹੀ ਲੱਗਾ ਰਹਿੰਦਾ ਸੀ ਅਤੇ ਮਾਤਾ ਜੀ ਨੂੰ ਬਹੁਤ ਯਤਨ ਸਿੰਘਾਂ ਅਤੇ ਸਿਪਾਹੀਆਂ ਦਾ ਵਿਚਾਲੇ ਹੁੰਦੇ ਵਰਤਾਓ ਬਾਬਤ ਕਰਨੇ ਪੈਂਦੇ ਸੀ। ਮੈਨੂੰ ਕਚੀਚੀਆਂ ਅਤੇ ਬਣੀਆਂ ਚੜ੍ਹਦੀਆਂ ਸੀ, ਪਰ ਅਜੇ ਅਣਜਾਣਾ ਸਾਂ, ਮਨੋ ਸੋਚ ਜਰ ਚੁੱਪ ਰਹਿੰਦਾ ਸਾਂ। ਜਦ ਮੈਂ ਧੱਕਾ ਮਾਰ ਪਰੇ ਕਰਨ ਜੋਗਾ ਹੋਇਆ ਤਾਂ ਸਿਪਾਹੀ ਨੂੰ ਪਰੇ ਕਰ ਹਾਣੀਆਂ ਸਾਥੀਆਂ ਸਮੇਤ ਸੁਚੇਤ ਮਨ ਦੀ ਮਨਸਾ ਪੂਰੀ ਹੋਈ। ਸਤਿਗੁਰੂ ਜੀ ਮਾਤਾ ਜੀ ਨੂੰ ਇਹ ਵੀ ਕਿਹਾ, ਜੇ ਸਿੱਖ ਘਰ ਘਾੜ ਛੱਡ ਸਾਡੇ ਕੋਲ ਟਿਕੇ ਹਨ ਉਹਨਾਂ ਦਾ ਔਖ ਦੇਖ ਮੈਨੂੰ ਔਖ ਹੁੰਦਾ ਹੈ ਅਤੇ ਜੋ ਦੂਰੋਂ ਆਏ ਦਰਸ਼ਨ ਕਰਨ ਵਾਲਿਆਂ ਨੂੰ ਰੋਕ ਹੁੰਦੀ ਏ ਉਹ ਵੀ ਮੈਨੂੰ ਬੜੀ ਚੁੱਭਦੀ ਏ। ਮੇਰਾ ਜਦੋਂ ਵੀ ਬਸ ਚੱਲਿਆ ਇਸ ਪੁਲਿਸ ਨੂੰ ਉਠਾਵਾਂਗਾ ਇੱਥੋਂ ਅਤੇ ਤਦੋਂ ਹੀ ਮੇਰੀ ਅਤੇ ਸੰਗਤ ਦੀ ਖੁਸ਼ੀ ਹੋਵੇਗੀ। ਮਹਾਰਾਜ ਗੁਰਦਿਆਲ ਸਿੰਘ ਜੀ ਦਾ ਸੁਭਾਵ ਚੁੱਪ ਰਹਿਣਾ ਅਤੇ ਸਹਿਜ ਵਾਲਾ ਸੀ। ਮਹਾਰਾਜ ਨਿਹਾਲ ਸਿੰਘ ਜੀ ਦਾ ਸਿਆਣਾ, ਦਾਨਾ ਅਤੇ ਪੱਕਾ ਸੁਭਾਵ ਸੀ। ਸਤਿਗੁਰੂ ਜੀ ਦਾ ਤਿੱਖਾ ਚਿਹਰਾ ਅਤੇ ਤੇਜ਼ ਸੁਭਾਵ ਰੋਹਬ ਰੱਖਣ ਵਾਲਾ ਫੁਰਤੀਲਾ ਸੀ। ਮਾਤਾ ਜੀ ਬਾਹਰੋਂ ਬੰਦਗੀ ਕਰ ਘਰ ਆਏ ਗੁਰੂ ਹਰੀ ਸਿੰਘ ਜੀ ਨੂੰ ਜਲ ਪ੍ਰਸ਼ਾਦ ਛਕਣ ਬਾਅਦ ਰਾਤ ਦਿਨ ਦੀ ਬੀਤੀ ਦੱਸੀ ਤਾਂ ਗੁਰੂ ਜੀ ਕਿਹਾ, ਸਿਪਾਹੀਆਂ ਨੂੰ ਤੂੰ ਭਾਵੇਂ ਧੀਰੇ ਦੇਣ ਲਈ ਕਿਹਾ ਸੀ ਪਰ ਪ੍ਰਤਾਪ ਸਿੰਘ ਨੂੰ ਕੁਝ ਨਹੀਂ ਸੀ ਕਹਿਣਾ ਕਿਉਂਕਿ ਇਸ ਨੇ ਵੱਡੇ ਹੋ ਬੜੇ ਤਗੜੇ ਭਾਰੇ ਕੰਮ ਕਰਨੇ ਹਨ, ਜੇ ਹੁਣ ਤੋਂ ਇਸ ਦਾ ਹੌਸਲਾ ਮਾਰੀ ਹੀ ਰੱਖਿਆ ਜਾਵੇ ਤਾਂ ਵਧੇਗਾ ਕਿਵੇਂ। ਪੁੱਤ ਤੇਜ ਅਤੇ ਧੀ ਪਰਹੇਜ, ਇਹਨਾਂ ਦੀ ਜੇ ਪੱਕੇ ਗੇਜ ਤਾਂ ਹੀ ਹੁੰਦਾ ਏ ਜਸ ਆਮੇਜ। ਗੁਰੂ ਹਰੀ ਸਿੰਘ ਜੀ ਕਿਹਾ, ਐਸੇ ਹੋਣਹਾਰ ਬੱਚੇ ਦੇ ਮਨ 'ਤੇ ਅੱਗੇ ਹੀ ਪੁਲਿਸ ਦਾ ਭਾਰ, ਚਾਹੇ ਬਾਹਰ ਜਾਣ ਵੇਲੇ ਪਿਆ ਰਹਿੰਦਾ ਹੈ ਅਤੇ ਪੁਲਿਸ ਸਾਡੀ ਕਿਹੜੀ ਸੱਕੀ ਹੈ, ਤੁਸਾਂ ਇਦੂ ਅੱਗੇ ਐਸਾ ਨਹੀਂ ਕਰਨਾ। ਪ੍ਰਤਾਪ ਸਿੰਘ ਨੂੰ ਕੀ ਮੈਨੂੰ ਵੀ ਤਦੇ ਹੀ ਸੁੱਖ ਹੋਵੇਗਾ ਜਦ ਸਾਹ ਸੰਗਤ ਖੁੱਲ੍ਹੀਆਂ ਖੁਸ਼ੀਆਂ ਮੇਲੇ ਮਾਣੇਗੀ। ਮਾਤਾ ਜੀਵਨ ਕੌਰ ਜੀ ਰੋਜ਼ ਰਾਤ ਤਿੰਨਾਂ ਭਰਾਵਾਂ ਨੂੰ ਸੌਣ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਦੇ ਬਚਨ ਅਤੇ ਸ਼ਹੀਦਾਂ ਦੇ ਕਾਰਨਾਮੇ ਪੂਰਨ ਸਿੱਖਾਂ ਦੀਆਂ ਸਾਖੀਆਂ ਸੁਣਾਉਂਦੇ ਅਤੇ ਕਦੀ ਕਦੀ ਇਹ ਵੀ ਪੁੱਛਦੇ, ਦੱਸੋ ਭਾਈ ਫਲਾਣੇ ਦਿਨ ਮੈਂ ਕਿਹੜੀ ਸਾਖੀ ਸੁਣਾਈ ਸੀ ਅਤੇ ਫਲਾਣੀ ਸਾਖੀ ਕਿਸ ਤਰ੍ਹਾਂ ਹੈ। ਕੀਰਤਨ ਸੋਹਲੇ ਦੇ ਪਾਠ ਸੁਣਨ ਬਾਅਦ ਭਜਨ ਕਰਦਿਆਂ ਚੁੱਪ ਕਰਕੇ ਸੌਂ ਜਾਵੋ ਸਿਖਾਉਂਦੇ ਸੀ। ਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਨੂੰ ਸ਼ਰਧਾਲੂ ਬਹੁਤ ਦੂਰੋਂ ਦੂਰੋਂ ਵੀ ਆਉਂਦੇ ਸੀ। ਸੰਤ ਉੱਤਮ ਸਿੰਘ ਜੀ ਪਿੰਡ ਰਾਏਸਰ ਜ਼ਿਲ੍ਹਾ ਲੁਧਿਆਣਾ, ਗੋਦ ਸ਼ੇਰ ਗਿੱਲ ਜ਼ਿਮੀਂਦਾਰ, ਜੋ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦੇ ਸਿੱਖਾਂ ਵਿੱਚੋਂ ਬਲੀ ਸੇਵਕ ਅਤੇ ਸ਼ਰਧਾਲੂ ਸੀ। ਇਹ ਅੱਠੀ ਦਿਨੀ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਸ੍ਰੀ ਭੈਣੀ ਸਾਹਿਬ 40 ਕੋਹਾਂ ਤੋਂ ਆਇਆ ਕਰਦੇ ਸੀ। ਸਾਰੀ ਦਿਹਾੜੀ ਰਾਤ ਸੇਵਾ ਅਤੇ ਦਰਸ਼ਨ ਮੇਲਾ ਕਰ ਸਵੇਰੇ ਸਹਿਜੇ ਹੀ ਜਾ ਵਿਹਾਰੇ ਲੱਗਦੇ ਸੀ। ਇਹ ਗੁਰੂ ਹਰੀ ਸਿੰਘ ਜੀ ਪਾਸ ਆਏ ਭੈਣੀ ਸਾਹਿਬ, ਗੁਰੂ ਜੀ ਕਿਹਾ ਹੁਣ ਪ੍ਰਤਾਪ ਸਿੰਘ ਹੁਸ਼ਿਆਰ ਹੋ ਪਿਆ ਹੈ, ਇਸ ਨੂੰ ਭਜਨ ਦਿਓ। ਉੱਤਮ ਸਿੰਘ ਜੀ ਅਰਜ਼ ਕੀਤੀ, ਮੇਰੀ ਤੇ ਇਹਨਾਂ ਤੇ ਪ੍ਰਗਟ ਹੋਣ ਤੋਂ ਹੋਰ ਸ਼ਰਧਾ ਹੈ। ਤਾਂ ਗੁਰੂ ਜੀ ਕਿਹਾ ਸ਼ਰਧਾ ਤੁਸੀਂ ਉੱਚ ਰੱਖੋ ਅਤੇ ਮਰਿਆਦਾ ਮੇਰੇ ਕਹਿ ਪੂਰੀ ਕਰੋ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਸੀ ਅਤੇ ਸਤਿਗੁਰੂ ਰਾਮ ਸਿੰਘ ਜੀ ਵੀ ਸੰਤ ਜਵਾਹਰ ਸਿੰਘ ਤੋਂ ਛਕਿਆ ਸੀ ਅਤੇ ਇਹ ਮਰਿਆਦਾ ਭਜਨ ਦੀ ਵੀ ਉਹਨਾਂ ਹੀ ਟੋਰੀ ਹੈ। ਸੰਤ ਬਾਬੇ ਉੱਤਮ ਸਿੰਘ ਜੀ ਪਾਸੋਂ ਆਸਾ ਦੀ ਵਾਰ ਦੇ ਭੋਗ ਬਾਅਦ ਭਜਨ ਦਵਾਇਆ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ। ਗੁਰੂ ਹਰੀ ਸਿੰਘ ਜੀ ਨੇ ਵਚਨ ਕੀਤਾ, ਜੇ ਕੰਮ ਦਾ ਭਜਨ ਵਾਲਾ ਹੋਵੇ ਤਾਂ ਗਿਲਾਨ ਤਾਂ ਨਹੀਂ ਫੁਰਦੀ, ਜੇ ਫੁਰੇ ਤਾਂ ਮਾੜੀ ਹੁੰਦੀ ਹੈ। ਅਤੇ ਇਹ ਵੀ ਵਚਨ ਕੀਤੋ ਨੇ, ਇਹ ਭਜਨ ਦੱਸਣ ਦੀ ਮਰਿਆਦਾ ਸਤਿਗੁਰੂ ਜੀ ਇਸੇ ਲਈ ਸੂਬਿਆਂ ਸਾਧਾਂ ਤੋਂ ਟੋਰੀ ਸੀ ਕਿ ਸਾਡੇ ਆਉਣ ਤੱਕ ਇਹ ਕੰਮ ਨਾ ਰੁਕੇ ਅਤੇ ਹੋਰ ਕੋਈ ਆਪਣੇ ਆਪ ਨੂੰ ਮਾਲਕ ਨਾ ਮੰਨੇ ਸ਼ਬਦ ਵਰਤਣ ਦਾ। ਮਹਾਰਾਜ ਗੁਰਦਿਆਲ ਸਿੰਘ ਜੀ ਨੂੰ ਵੀ ਭਜਨ ਇਹਨਾਂ ਸੰਤਾਂ ਤੋਂ ਹੀ ਦਵਾਇਆ ਅਤੇ ਮਹਾਰਾਜ ਨਿਹਾਲ ਸਿੰਘ ਜੀ ਨੂੰ ਸੰਤ ਲਾਲ ਸਿੰਘ ਜੀ ਲਤਾਲੀਏ ਤੋਂ ਦਵਾਇਆ ਸੀ ਇਸ ਸਮੇਂ ਤੋਂ ਪਹਿਲਾਂ। ਇਹ ਸੰਤ ਉੱਤਮ ਸਿੰਘ ਜੀ ਪਹਿਲੀ ਉਮਰੇ ਸ਼ਰਾਬ ਪੀਂਦੇ ਸੀ, ਛੰਨੇ ਭਰ ਕਢਵਾ ਬੜੇ ਬਲੀ ਸੀ। ਸਤਿਗੁਰੂ ਰਾਮ ਸਿੰਘ ਜੀ ਇਹਨਾਂ ਨੂੰ ਵੀਰ ਹੀ ਕਹਿੰਦੇ ਸੀ, 52 ਵਿੱਚੋਂ ਇੱਕ ਹਨ। ਪਹਿਲਾਂ ਇਹਨਾਂ ਦਮਦਮਿਓਂ ਅੰਮ੍ਰਿਤ ਛਕਿਆ ਸੀ, ਫਿਰ ਅਨੰਦਪੁਰ ਦੇ ਹੋਲੇ 'ਤੇ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਕਰ ਮੋਹਤ ਹੋ ਅਰਜ ਕਰ ਭਜਨ ਲਿਆ ਸੀ ਅਤੇ ਬਾਅਦ 8 ਦਿਨੀ ਆ ਦਰਸ਼ਨ ਕਰਨ ਦਾ ਨੇਮ ਬਣਾਇਆ ਸੀ। ਫਿਰ ਆਪ ਭੈਣੀ ਸਾਹਿਬ ਹੀ ਰਹਿਣ ਲੱਗੇ ਜਾਂ ਦੌਰੇ ਨਾਲ ਰਹਿੰਦੇ। ਭੈਣੀ ਸਾਹਿਬ ਮੰਦਰਾਂ ਅਤੇ ਤਬੇਲੇ ਦੀ ਉਸਾਰੀ ਸ਼ੁਰੂ ਹੋਈ ਸਮੇਂ ਇਹ ਨਗਰ ਜਾ ਟਿਕੇ ਹੋਏ ਸੀ, ਪਰ ਜ਼ਿਲ੍ਹੇ ਦੀ ਸੰਗਤ ਆ ਸੇਵਾ ਕਰਦੀ ਸੀ 500 ਦਾ ਜਥਾ ਰਲ। 3 ਦਿਨਾਂ ਬਾਅਦ ਜਾਣ ਦਾ ਹੁਕਮ ਹੁੰਦਾ ਸੀ, ਗੋਪਾਲ ਸਿੰਘ ਹੱਟੀ ਵਾਲੇ ਦੀ ਮੁਖਤਿਆਰੀ ਵਿੱਚ ਸਭ ਕੰਮ ਹੁੰਦਾ ਸੀ। ਇਹ ਸੰਤ ਜੀ ਧੜੀ 5 ਸੇਰੀ ਘਿਓ ਦਾ ਕੜਾਹ ਪ੍ਰਸ਼ਾਦ ਅਤੇ ਹੋਰ ਪ੍ਰਸ਼ਾਦਾ ਦਾਲਾ ਛਕ ਲੈਂਦੇ ਸੀ, ਜੇ ਨਾ ਮਿਲੇ ਤਾਂ ਕਈ ਦਿਨ ਸਬਰ ਨਾਲ ਵੀ ਗੁਜ਼ਾਰ ਦਿੰਦੇ ਸੀ। ਸਤਿਗੁਰੂ ਜੀ ਇਹਨਾਂ ਨੂੰ ਕਹਿ ਕੇ ਨੇਮ 8 ਦਿਨੀ ਆਉਣ ਦਾ ਹਟਾਇਆ ਸੀ ਕਿ ਸਹਿਜਪਣ ਦੀ ਪ੍ਰਾਪਤੀ ਤਦੇ ਹੁੰਦੀ ਹੈ ਜਦ ਮਿਹਨਤ ਤੋਂ ਉੱਤਰ ਕੇ ਬਖਸ਼ਿਸ਼ ਦੇ ਆਸਰੇ ਸ਼ਾਂਤ ਰਹੀਏ। ਨੇਮ ਨਿਭਣ ਅਤੇ ਮਨ ਗੁਮਾਨ ਕਰਦਾ ਏ, ਹੁਣ ਤੂੰ ਸੁਤੇ ਅਤੇ ਰਹਿਣ ਦੇ। ਲੰਗਰ ਤਬੇਲੇ ਦੀ ਉਸਾਰੀ ਸਮੇਂ ਇਹ 40 ਸਿੰਘਾਂ ਦਾ ਜਥਾ ਲੈ ਨਗਰੋਂ ਆਏ ਸੀ ਅਤੇ ਮਰਿਆਦਾ ਬਣੀ ਅਨੁਸਾਰ 3 ਦਿਨ ਬਿਨਾਂ ਪੁੱਛੇ ਜਾਣ ਦੀ ਸਲਾਹ ਕੀਤੀ ਉਹਨੇ। ਸਤਿਗੁਰੂ ਜੀ ਸੱਦ ਕਿਹਾ ਤੁਸਾਂ ਕੰਮ ਸਿਰੇ ਚਾੜ ਕੇ ਜਾਣਾ। ਜਥੇ ਦੇ ਮੁਖੀ ਬਾਬਾ ਸਰਮੁਖ ਸਿੰਘ ਜੀ ਨਥਾਣਾ, ਮਾਨ ਸਿੰਘ ਸੈਦੋਕੇ, ਗੁਰਬਖਸ਼ ਸਿੰਘ, ਹਜ਼ਾਰਾ ਸਿੰਘ ਰਾਏਸਰ ਸਨ। ਕਾਰ ਇਹਨਾਂ ਜਿੰਨੀ ਕੋਈ ਨਾ ਕਰ ਸਕਦਾ ਸੀ। 2 ਸਰੀਰਾਂ ਦਾ ਵਰਤਾਰਾ ਇਹਨਾਂ ਨੂੰ ਮਿਲਦਾ ਸੀ। ਕੰਮ ਸਿਰੇ ਚਾੜ ਕੇ ਗਏ, ਤਬੇਲੇ ਦੀਆਂ ਚੌੜੀਆਂ ਕੰਧਾਂ ਇਹਨਾਂ ਦੀ ਯਾਦ ਏ। ਉੱਤਮ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਪਾਸ ਇੱਕ ਸਮੇਂ ਅਰਜ਼ ਕੀਤੀ, ਆਪਦੇ ਲੜ ਲੱਗਿਆਂ ਵੀ ਕਰਮ ਕਿਉਂ ਸਤਾਉਂਦੇ ਹਨ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਸ਼ੁਕਰ ਕਰ ਸੋਝੀ ਪਈ ਹੈ, ਹਟ ਵੀ ਜਾਣਗੇ। ਸੰਤ ਜੀ ਅਰਜ਼ ਕੀਤੀ, ਆਪ ਦਾ ਦਰਸ਼ਨ ਕਿਸ ਪੁੰਨ ਕਰ ਪ੍ਰਾਪਤ ਹੋਇਆ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਤਰਸ ਪਿਆ ਮਿਹਰਾਮਤ ਹੋਈ। ਇਹ ਉੱਤਮ ਸਿੰਘ ਜੀ ਰਾਏਕੋਟ ਵਾਲੇ ਸਾਕੇ ਵਿੱਚ ਫੜੇ ਗਏ ਸੀ, ਪਰ 15 ਦਿਨਾਂ ਬਾਅਦ ਛੁੱਟ ਗਏ ਸੀ। ਇੱਕ ਸਮੇਂ ਇੱਕ ਲੜਾਈ ਵਿੱਚ ਘਿਰ ਗਏ ਅਤੇ ਹੌਂਸਲਾ ਧਾਰ ਬੜਿਆਂ ਨੂੰ ਮਾਰ ਪਜਾਇਆ ਅਤੇ ਸਤਿਗੁਰੂ ਜੀ ਪਾਸ ਅਰਜ਼ ਕੀਤੀ, ਉਹਨੇ ਅਕਾਲ ਪੁਰਖ ਸਿਰ 'ਤੇ ਢਾਲ ਰੱਖੀ ਹੈ ਤਾਂ ਬਚਾ ਰਿਹਾ ਹੈ। ਸਤਿਗੁਰੂ ਜੀ ਪੁੱਛਿਆ, ਅਕਾਲ ਪੁਰਖ ਤੂੰ ਦੇਖਿਆ ਹੈ, ਕੈਸਾ ਹੈ? ਤਾਂ ਸੰਤ ਜੀ ਕਿਹਾ, ਜੈਸਾ ਮੇਰੇ ਸੋਹਵੇਂ ਹੈ ਐਸਾ ਹੀ। ਸਤਿਗੁਰੂ ਜੀ ਇਹਨਾਂ ਸੰਤਾਂ ਨੂੰ ਜੱਫੀ ਵਿੱਚ ਲੈ ਕਿਹਾ, ਮਾਰੋ ਹੰਕਾਰੋਂ ਅਤੇ ਵਿਕਾਰੋਂ ਅਤੇ ਗੁਰੂ ਹੀ ਰੱਖੇ ਤਾਂ ਰਹੀਦਾ ਹੈ। ਮਲੇਰਕੋਟਲੇ ਦੇ ਸ਼ਹੀਦਾਂ ਦੇ ਸਾਥ ਜਾਣ ਦੀ ਵੀ ਇਹਨਾਂ ਅਰਜ਼ ਕੀਤੀ ਸੀ, ਤਾਂ ਸਤਿਗੁਰੂ ਜੀ ਕਿਹਾ ਸੀ, ਤੇਰੀ ਉਹ ਵਾਰੀ ਸੀ। ਉੱਤਮ ਸਿੰਘ ਜੀ ਸਤਿਗੁਰੂ ਜੀ ਦੇ ਵਿਦੇਸ਼ ਜਾਣ ਬਾਅਦ ਸਭ ਮਾਲਕੀ ਸਾਧ ਸੰਗਤ ਦੀ ਸੇਵਾ ਦੇ ਲੇਖੇ ਲਾ ਦਿੱਤੀ ਸੀ। ਸਿਰਫ ਚਾਰ ਕਨਾਲਾਂ ਰਹੀਆਂ ਸਨ ਜਿਨ੍ਹਾਂ ਵਿੱਚ ਗਾਜਰਾਂ ਸਬਜ਼ੀਆਂ ਸਾਗ ਬੀਜ ਕਈ ਨਾਲ ਗੋੜ ਗੁਜ਼ਾਰਾ ਕਰਦੇ ਸੀ। ਇਹਨਾਂ ਦੇ ਸਪੁੱਤਰ ਸੂਬਾ ਮਸਤਾਨ ਸਿੰਘ ਜੀ ਹੋਏ ਅਤੇ ਜ਼ਮੀਨ ਛੁਡਾਈ ਕਿਰਤ ਕਰ ਉਹਨਾਂ ਇਹ ਵਾਰਤਾ ਸਭ ਸੁਣਾਈ ਸੀ। ਸਤਿਗੁਰੂ ਪ੍ਰਤਾਪ ਸਿੰਘ ਦੇ ਹੁਕਮ ਨਾਲ ਮੈਂ ਸਭ ਬਿਰਧਾਂ ਤੋਂ ਐਸੀਆਂ ਵਾਰਤਾਵਾਂ ਪੁੱਛ ਲਿਖਦਾ ਰਿਹਾ ਹਾਂ। ਇੱਕ ਸਮੇਂ ਇਹਨਾਂ ਨਾਲ ਬੇਲਾ ਸਿੰਘ ਪਿੰਡੋਂ ਗਿਆ, ਉਹਨਾਂ ਦੀ ਕੁਲ ਵਿੱਚ ਕੋਹੜ ਸੀ। ਸਤਿਗੁਰੂ ਜੀ ਸਿਰ 'ਤੇ ਹੱਥ ਰੱਖ ਭਜਨ ਦੱਸ ਕਿਹਾ, ਤੈਥੋਂ ਭਜਨ ਨਹੀਂ ਹੋਣਾ, ਜਦ ਹੌਕਾ ਨਿਕਲੇ ਬਖਸ਼ਿਸ਼ ਮੰਗਣੀ, ਅਰੋਗ ਹੋ ਨਗਰ ਆ। ਥੋੜ੍ਹੇ ਚਿਰ ਬਾਅਦ ਚੜ੍ਹ ਗਿਆ, ਕੁਲ ਵਿੱਚੋਂ ਕੋਹੜ ਨਿਕਲ ਗਿਆ। ਜੋ ਵਾਰਤਾ ਸਿਪਾਹੀ ਅਤੇ ਸਤਿਗੁਰੂ ਜੀ ਦੀ ਦੋ ਵਾਰ ਵਰਤੀ ਹਾਣੀ ਨੂੰ ਨਾਲ ਲਈ ਆਉਂਦਿਆਂ ਸਿਪਾਹੀ ਰੋਕ ਪਰਤਾ ਦਿੱਤਾ ਅਤੇ ਗਲੀ ਵਿੱਚੋਂ ਰੋਕਿਆ ਸੀ ਸਿਪਾਹੀ ਅਤੇ ਧੱਕਾ ਮਾਰ ਸਿਪਾਹੀ ਨੂੰ ਪਰੇ ਕੀਤਾ ਸੀ। ਮਾਤਾ ਜੀ ਘੂਰਿਆ ਅਤੇ ਗੁਰੂ ਜੀ ਸੁਣ ਕਿਹਾ ਸੀ, ਜਿਉਣ ਕੌਰੇ ਪ੍ਰਤਾਪ ਸਿੰਘ ਨੂੰ ਕੁਝ ਨਹੀਂ ਕਹਿਣਾ। ਸੰਤ ਸੰਤੋਖ ਸਿੰਘ ਜੀ ਇਤਨਾ ਹੀ ਲਿਖਿਆ ਹੈ ਕਿ ਢੋਲਕੀ ਵੀ ਇਦੋਂ ਪਹਿਲੇ ਫੂਕੀ ਸੀ। ਉਹ ਵਾਰਤਾ ਇਸ ਤਰ੍ਹਾਂ ਹੋਈ ਸੀ, ਮੈਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਿਆ, ਮੈਂ ਵੱਡੇ ਹਾਣੀਆਂ ਨੂੰ ਨਾਲ ਲੈ ਸ਼ਬਦ ਰਾਤ ਚੁਬਾਰੇ ਕੋਲ ਪੜ੍ਹਦਾ ਸਾਂ। ਸਿਪਾਹੀਆਂ ਕਿਹਾ, ਕਿਉਂ ਮੁੰਡੇ ਸ਼ੋਰ ਪਾਉਂਦੇ ਹਨ, ਅਸੀਂ ਉੱਪਰ ਰਿਪੋਰਟ ਕਰਾਂਗੇ, ਇਹ ਅੰਗਰੇਜ਼ ਦੇ ਖਿਲਾਫ਼ ਰਲ ਗੱਲਾਂ ਅਤੇ ਪ੍ਰਚਾਰ ਕਰਦੇ ਹਨ। ਮਾਤਾ ਜਿਉਣ ਕੌਰ ਜੀ ਸਵੇਰੇ ਸਿੱਖਾਂ ਹੱਥ ਹੋਰ ਭੈੜੀ ਦੀ ਢੋਲਕੀ ਵਿਖਾ ਪੁਲਿਸ ਦੇ ਸਾਹਮਣੇ ਫੂਕ ਦਿੱਤੀ ਸੀ ਅਤੇ ਮੈਨੂੰ ਕਿਹਾ ਸੀ, ਤੁਸੀਂ ਐਵੇਂ ਹੀ ਸ਼ਬਦ ਜੋਟੀਆਂ ਦੇ ਪੜ੍ਹ ਲਿਆ ਕਰੋ ਰਲ। ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਦਿਨ ਪੁਲਿਸ ਨੂੰ ਸੁਣਾ ਕੇ ਕਿਹਾ, ਤੁਸਾਂ ਮੇਰਾ ਉੱਤੋਂ ਆਉਣ ਜਾਣ ਵਾਲਾ ਪੁਲ ਵੀ ਹਟਵਾਇਆ ਹੈ ਅਤੇ ਗਲੀਆਂ ਵਿੱਚੋਂ ਵੀ ਰੋਕਦੇ ਹੋ, ਮਾਤਾ ਜੀ ਦੇ ਭਾਵੇਂ ਮੈਨੂੰ ਮਾਰਨ, ਮੈਂ ਤੁਹਾਡੀ ਧੌਂਸ ਨਹੀਂ ਸਹਿਣੀ, ਤੁਸੀਂ ਇਦੂ ਉੱਤੇ ਕੀ ਕਰ ਲਵੋਗੇ। ਮਾਤਾ ਜੀ ਸੁਣਿਆ ਅਤੇ ਸਿਪਾਹੀਆਂ ਨੂੰ ਕੋਈ ਛਕਣ ਲਈ ਦੇ ਕੇ ਕਿਹਾ, ਤੁਸੀਂ ਉਸ ਦੀ ਨਾਂ ਸੁਣੋ, ਮੇਰੇ ਨਾਲ ਗੱਲ ਕਰੋ। ਮਹਾਰਾਜ ਨਿਹਾਲ ਸਿੰਘ ਜੀ ਮੁਹੰਮਦ ਅਲੀ ਹੌਲਦਾਰ ਨੂੰ ਪੜ੍ਹਾਈ ਵਜੋਂ ਕੁਝ ਦੇ ਰਾਜੀ ਕੀਤੀ ਰੱਖਦੇ। ਸੰਤ ਸੰਤੋਖ ਸਿੰਘ ਜੀ ਲਿਖਿਆ ਹੈ, ਜਿਸ ਦਿਨ ਸੇ ਮਹਾਰਾਜ ਪ੍ਰਤਾਪ ਸਿੰਘ ਜੀ ਪੈਦਾ ਹੋਏ ਉਸ ਦਿਨ ਸੇ ਦਰਵਾਜ਼ੇ ਪਰ ਨਰਮਾਈ ਹੋਈ, ਅੱਗੇ ਚੋਰੀ ਪ੍ਰਸ਼ਾਦੇ ਦਿੰਦੇ ਸੇ ਫਿਰ ਸ਼ਾਹੀ ਦੇਣ ਲੱਗੇ। ਰਾਮਸਰ ਅਤੇ ਅਕਾਲ ਮੁੰਗੇ ਸਿੰਘਾਂ ਨੂੰ ਨਾਂ ਸੀ ਰਹਿਣ ਦਿੰਦੇ, ਸੋ ਵੀ ਰਹਿਣ ਲੱਗੇ। ਰਾਮਸਰ ਅਤੇ ਕੋਠੇ ਮੈਂ ਏਕ ਬਹਾਦਰ ਸਿੰਘ ਸਾਧ ਬਿਠਾਇਆ, ਫਿਰ ਸਿੰਘ ਰਹਿਣ ਲੱਗੇ, ਰਾਮਸਰ ਵੀ ਰਹਿਣ ਲੱਗੇ। ਕੋਠਾ ਥਾ ਫਿਰ ਝੁੰਗੀਆਂ ਪਾਏ ਰਹੀਆਂ, ਫਿਰ ਖੂਹੀ ਲੱਗੀ, ਫਿਰ ਕੋਠੇ ਪੈਣ ਲੱਗ ਪਏ, ਬਾਗ ਲਗਾਏ ਦੀ ਆ। ਦਿਨੋ ਦਿਨ ਰੌਣਕ ਹੁੰਦੀ ਗਈ, 30-40 ਘਰ ਚਲੇ ਗਏ, ਅੱਗੇ ਪਟੜੀ ਕੇ ਅੰਦਰ ਨਾ ਸੀ ਰਹਿਣ ਦਿੰਦੇ, ਸੋ ਵੀ ਰਹਿਣ ਲੱਗੇ। ਬਾਬੇ ਜੱਸੇ ਨਾਲ ਬਚਨ, ਮੇਰੇ ਤੇ ਨਹੀਂ ਭਾਈ ਬੁੱਧ ਸਿੰਘ ਦੇ ਘਰ ਹੋਣਗੇ ਤੇਰੇ ਪੋਤਰੇ, ਪਰ ਤੂੰ ਨਹੀਂ ਦੇਖੇਗਾ, ਸਭ ਉਹ ਚੋਂ ਨਹੀਂ ਨਵੇਂ ਆਨੰਦ ਹੋਣਗੇ। ਗੁਰੂ ਹਰੀ ਸਿੰਘ ਜੀ ਸੇ ਬਚਨ ਕੀਤਾ, ਤੇਰਾ ਹੋਰ ਵਿਆਹ ਕਰ ਦੇਈਏ, ਚੁੱਪ ਕਰ ਲੈ ਤਾਂ ਕਿਹਾ, ਇੱਕ ਥੀ ਜਾਣਾ ਏ, ਸਮਾਂ ਪਾ ਕੇ ਦੋ ਹੋਣਗੀਆਂ। ਸ੍ਰੀ ਸਤਿਗੁਰੂ ਜੀ ਬਚਨ ਕੀਤਾ ਬੁੱਧ ਸਿੰਘ ਨੂੰ ਬੁੱਧ ਸਿੰਘ ਨਾ ਪੁੱਤਰ ਤੇਰੇ ਹੈ ਨਾ ਮੇਰੇ, ਮੈਂ ਤਾਂ ਜਾਣਾ ਹੈ ਪ੍ਰਦੇਸ ਨੂੰ, ਤੂੰ ਤਾਂ ਵਿਵਾਹ ਕਰਵਾ ਲੈ ਹੋਰ। ਮਹਾਰਾਜ ਜੀ ਚੁੱਪ ਕਰ ਰਹਿ, ਕੋਈ ਉੱਤਰ ਨਾ ਦੀਆ ਉਸ ਵਕਤ। ਏਕ ਸਮੇਂ ਕਾਹਨ ਸਿੰਘ ਗੜ੍ਹੀ ਵਾਲੇ ਜ਼ਿਲ੍ਹਾ ਜਲੰਧਰ ਨੂੰ ਬਚਨ ਕੀਤਾ, ਪ੍ਰਤਾਪ ਸਿੰਘ ਹੋਵੇਗਾ ਵੱਡੇ ਪ੍ਰਤਾਪ ਵਾਲਾ। ਬਾਬੇ ਕਾਹਨ ਸਿੰਘ ਨੇ ਪੁੱਛਿਆ, ਕਿੱਥੋਂ ਹੋਵੇਗਾ? ਗੁਰੂ ਜੀ ਬਚਨ ਕੀਤਾ, ਏਕ ਸਮੇਂ ਮੈਂ ਬਾਬੇ ਜੱਸਾ ਸਿੰਘ ਨੂੰ ਪੁੱਛਿਆ ਸੀ, ਬਾਬਾ ਤੂੰ ਰਾਜੀ ਖੁਸ਼ੀ ਹੈ? ਬਾਬੇ ਨੇ ਕਿਹਾ, ਤਾਂ ਮੈਂ ਰਾਜੀ ਖੁਸ਼ੀ ਹਾਂ, ਤੁਹਾਡੇ ਘਰ ਬਾਲਕ ਹੋਵੇ ਜਾਂ ਬੁੱਧ ਸਿੰਘ ਦੇ ਘਰ ਖੇਡਦਾ ਦੇਖਾਂ ਤਾਂ ਮੈਂ ਰਾਜੀ ਖੁਸ਼ੀ ਹਾਂ। ਤਾਂ ਮੈਂ ਕਿਹਾ, ਬਾਬਾ ਮੇਰੇ ਤਾਂ ਨਹੀਂ ਪਰ ਬੁੱਧ ਸਿੰਘ ਦੇ ਦਿਨ ਪਾ ਕੇ ਹੋਵੇਗਾ। 1946 ਸੰਮਤ ਚੇਤ ਵਧੀ ਤੀਜ ਐਤਵਾਰ ਦਿਨ ਦੇ ਛੁਪਾ ਕਣੀਆਂ ਵੀ ਉਸ ਵਕਤ ਵਰੀਆਂ, ਮਾਨੋ ਦੇਵਤੇ ਦਰਸ਼ਨ ਕੋ ਆਏ ਹੈ। ਸਿੰਘਾਂ ਨੇ ਜੈਕਾਰਾ ਬੁਲਾਇਆ, ਮਹਾਰਾਜ ਜੀ ਉਸੀ ਵਕਤ ਇਹੋ ਵਚਨ ਕੀਤਾ ਕਿ ਇਸ਼ਨਾਨ ਕਰਾਇਆ ਦੇਵੋ, ਇਸੇ ਵੇਲੇ, ਜਗਤ ਕੀ ਰੀਤੀ ਨਹੀਂ ਰੱਖਣੀ, ਅਗਲੇ ਦਿਨ ਦੀਦਾਰ ਕਰਾਇਆ ਦੀ ਆ। ਮਹਾਰਾਜ ਹਰੀ ਸਿੰਘ ਜੀ ਵਚਨ ਕੀਤਾ, ਬੜੇ ਬਲੀ ਅਤੇ ਪ੍ਰਤਾਪ ਵਾਲੇ ਹੈਣ, ਭੋਗ ਗ੍ਰੰਥ ਸਾਹਿਬ ਦਾ ਰੱਖਿਆ ਅਤੇ ਪਾਇਆ, 13 ਦਿਨ ਦੇ ਹੋਏ, ਅੰਮ੍ਰਿਤ ਛਕਾਇਆ ਮਾਤਾ ਜਿਉਣ ਕੌਰ ਜੀ ਅਤੇ ਮਹਾਰਾਜ ਪ੍ਰਤਾਪ ਸਿੰਘ ਜੀ ਕੋ। ਜਿਸ ਦਿਨ ਕਿ ਪ੍ਰਤਾਪ ਸਿੰਘ ਜਨਮੇ ਨਰਮਾਈ ਹੋਈ, ਜੋ ਪ੍ਰਸ਼ਾਦੇ ਦੀ ਬੰਦਿਸ਼ ਸੀ ਸਭ ਹਟ ਗਈ, ਜੋ ਆਵੇ ਅੰਦਰ ਕਰ ਲੈਣਾ ਬਾਹਰ ਨਾ ਰਹਿਣ ਦੇਣਾ। ਮਾਤਾ ਜਿਉਣ ਕੌਰ ਜੀ ਬਚਨ ਕੀਤਾ, ਜਦ ਪ੍ਰਤਾਪ ਸਿੰਘ ਹੋਰੀ 2 ਵਰਸ ਕੇ ਸੇ 2 ਮਹੀਨੇ ਉੱਪਰ ਤਾਂ ਮਾਤਾ ਨਿਕਲੀ ਪੁਰਪੁਰ, ਜਗ੍ਹਾ ਕੋਈ ਨਾ ਬਹਿਲੀ ਰਹੀ ਅਤੇ ਰਗਾਂ ਖੁਸ਼ਕ ਹੋਈਆਂ, ਨਾਲੇ ਦੰਦਾਂ ਨਾਲ ਕਿਰਚ ਕਿਰਚ ਕਰਨਾ, 4 ਦਿਨ ਪਾਣੀ ਅੰਦਰ ਨਾ ਲੰਘਿਆ, ਜਿਹੜੀ ਤੀਵੀਂ ਆਵੇ ਸਿਰ ਫੇਰ ਕੇ ਚਲੀ ਜਾਵੇ, ਕਹੇ ਇਹ ਨਹੀਂ ਵੱਜਦੇ ਹੈ। ਮਹਾਰਾਜ ਜੀ ਕੋਲ ਆ ਕੇ ਅਰਜ਼ ਕੀਤੀ, ਵਚਨ ਹੋਇਆ ਪੰਜ ਅਖੰਡ ਪਾਠ ਕਰੋ, ਰਾਜੀ ਹੋ ਜਾਏਗਾ। ਤਿਆਰੀ ਕਰਕੇ ਅੰਮ੍ਰਿਤ ਵੇਲੇ ਪਾਠ ਢੋਰ ਦਿੱਤਾ ਜਾਂ ਅੱਧਾ ਪਾਠ ਹੋਇਆ ਤਾਂ ਜਲ ਅੰਦਰ ਲੰਘਿਆ। ਪੰਜ ਭੋਗ ਪੈਂਦਿਆਂ ਆਪੇ ਹੀ ਰਾਜੀ ਹੋ ਮਾਤਾ ਦੇ ਦਾਗ ਸੁੱਕੇ, ਬੜੀ ਖੁਸ਼ੀ ਹੋਈ। ਦਿਨੋ ਦਿਨ ਸ਼ੇਰ ਕੀ ਮਾਨਿੰਦ ਗੱਜਣ ਲੱਗੇ, ਪਾਪ ਧਰਾ ਕੇ ਭੱਜਣ ਲੱਗੇ। ਦਰਵਾਜ਼ੇ ਕੇ ਅੱਗੇ ਗਾਰਦ ਕੀਤੀ, ਨਰਮਾਈ ਹੋਈ ਕਰੜਾਈ ਨਹੀਂ ਹੋਈ, ਮਾਨੋ ਧਰਮਕੀਆਂ ਜੜ੍ਹਾਂ ਪ੍ਰਗਟ ਹੋਈਆਂ ਹੈ। ਮਹਾਰਾਜ ਨਿਹਾਲ ਸਿੰਘ ਜੀ ਜਨਮੇ 1949 ਬਿਕਰਮੀ ਕੱਤਕਵਦੀ ਦਸਵੀਂ ਐਤਵਾਰ ਅੰਮ੍ਰਿਤ ਵੇਲੇ। 1954 ਗੁਰਦਿਆਲ ਸਿੰਘ ਜੀ ਜਨਮੇ ਅੱਸੂ ਸੁਦੀ ਦਸਵੀਂ ਪਹਿ ਰਾਤ ਰਹੀ ਅਤੇ ਸੋਮਵਾਰ ਦੌਰੇ ਮੇ ਸੇ ਕਰਤਾਰ ਸਿੰਘ ਨਾਮ ਧਰਿਆ, ਸੁਣ ਗੁਰੂ ਜੀ ਕਿਹਾ ਗੁਰਦਿਆਲ ਸਿੰਘ ਕਹੋ, ਸਭ ਹੀ ਕਹਿਣੇ ਲੱਗੇ ਗੁਰਦਿਆਲ ਸਿੰਘ। 1956 ਸਾਉਣ ਵਧੀ ਦਸਵੀਂ ਮਾਤਾ ਜਿਉਣ ਕੌਰ ਕੋ ਕੁੰਜੀਆਂ ਮਿਲੀਆਂ। ਮਾਤਾ ਜੀ ਪਿੰਡ ਥਰਾ ਜ਼ਿਲ੍ਹਾ ਫਿਰੋਜ਼ਪੁਰ, ਪਿਤਾ ਖੁਸ਼ਹਾਲ ਸਿੰਘ ਦੰਦੀਵਾਲਾ, ਮਾਤਾ ਭਾਗ ਭਰੀ ਭਾਈ ਝੂੜ ਸਿੰਘ ਸੰਤ ਸਰੂਪ ਸੇ। 1954 ਮੈਂ ਰਾਮਸਰ ਦੀ ਕਾਰ ਕੱਢਣ ਲੱਗੇ ਸਭ ਸਾਹਿਬਜ਼ਾਦੇ ਅਤੇ ਮਾਈਆਂ ਵੀ, ਹਵਨ ਕੁੰਡ ਤ੍ਰਿਕੋਣਾ ਅਤੇ ਕੋਲੇ ਥਿੰਦੇ ਨਿਕਲੇ ਫਲਾਹੀ ਤਲਿਓ। ਸਤਿਗੁਰੂ ਰਾਮ ਸਿੰਘ ਜੀ, ਗੁਰੂ ਹਰੀ ਸਿੰਘ ਜੀ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਜਿਵੇਂ ਜਿਵੇਂ ਜ਼ਮੀਨ ਮਿਲੀ, ਜਿਨ੍ਹਾਂ ਵੱਲੋਂ ਮਿਲੀ, ਜਿਵੇਂ ਕਬਜ਼ੇ ਨਾਮਧਾਰੀ ਸਾਧ ਸੰਗਤ ਦੇ ਆਈ, ਜੋ ਹੁਣ ਦਾ ਸਮਾਂ ਹੈ ਇਸੇ ਤਰ੍ਹਾਂ ਜਿਵੇਂ ਸੁਹਾਵੀ ਹੋਈ, ਪਾਠਕਾਂ ਅਤੇ ਸੰਗਤ ਦੀ ਗਿਆਤ ਹਿੱਤ ਅਤੇ ਦੇਣ ਵਾਲਿਆਂ ਦੀ ਯਾਦ ਹਿੱਤ ਕੋਈ ਸੰਤੋਖ ਸਿੰਘ ਜੀ ਦੇ ਗ੍ਰੰਥ ਤੋਂ, ਕੁਝ ਬਿਰਧਾਂ ਤੋਂ ਪਤਾ ਲੈ, ਕੋਈ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਸੋਂ ਪਤਾ ਲੈ ਲਿਖਦਾ ਹਾਂ। ਸਤਿਗੁਰੂ ਰਾਮ ਸਿੰਘ ਜੀ ਨੂੰ 5 ਵਿਘੇ ਜ਼ਮੀਨ ਬਾਬੇ ਲਹਿਣਾ ਸਿੰਘ ਜੀ ਅਕਾਲ ਬੁੰਗੇ ਦੁਆਲੇ ਦਿੱਤੀ ਸੀ। ਲੰਗਰ ਦਾ ਬਾਲਣ ਅੰਦਰ ਹੀ ਹੋਣ ਘਰ ਇੱਕ ਵੇਰ ਅੱਗ ਲੱਗ ਗਈ ਸੀ। ਗੁਰੂ ਹਰੀ ਸਿੰਘ ਜੀ ਦੇ ਸਮੇਂ ਬਾਬਾ ਲਹਿਣਾ ਸਿੰਘ ਜੀ ਦੇ ਪੋਤਰੇ, ਗੁਰੂ ਹਰੀ ਸਿੰਘ ਜੀ ਦੇ ਸਮੇਂ ਬਾਬੇ ਲਹਿਣਾ ਸਿੰਘ ਜੀ ਦੇ ਪੁੱਤਰਾਂ 5 ਵਿਘੇ ਬਾਹਰ ਵਾੜੇ ਵਾਲੀ ਜਗ੍ਹਾ ਚੜ੍ਹਦੇ ਭੈਣੀ ਸਾਹਿਬੋਂ ਦਿੱਤੀ ਸੀ। ਬਿਸ਼ਨ ਸਿੰਘ, ਸੁੰਦਰ ਸਿੰਘ, ਫੁੰਮਣ ਸਿੰਘ, ਕਿਸ਼ਨ ਸਿੰਘ ਸੜਕ ਲਾ ਗਏ। ਮੱਲਾ ਸਿੰਘ ਜ਼ਿਮੀਂਦਾਰ ਨੇ ਗੁਰੂ ਹਰੀ ਸਿੰਘ ਜੀ ਸਮੇਂ ਆਪਣੀ ਸਾਰੀ ਮਾਲਕੀ ਹੀ ਅਰਦਾਸਾ ਕਰ ਦਿੱਤੀ ਸੀ। ਸਤਿਗੁਰੂ ਰਾਮ ਸਿੰਘ ਜੀ ਦੇ ਲੰਗਰ ਗੁਰਦੁਆਰੇ ਦੇ ਨਾਮ, 40 ਵਿਘੇ ਅਤੇ ਘਰ ਦਾ ਡੇਰਾ। ਲਹਿਣਾ ਸਿੰਘ ਜੀ ਭੈਣੀ ਸਾਹਿਬ ਦੇ ਪੁੱਜਦੇ ਜ਼ਿਮੀਂਦਾਰ ਅਤੇ ਸਤਿਗੁਰੂ ਰਾਮ ਸਿੰਘ ਦੇ ਹਾਣੀ ਅਤੇ ਖਾਸ ਯਾਰ ਸੀ। ਇਹਨਾਂ ਨੇ ਹੀ ਰਾਈਆਂ ਤੋਂ ਭੈਣੀ ਸਾਹਿਬ ਲਿਆਂਦਾ ਸੀ ਸਤਿਗੁਰੂ ਜੀ ਨੂੰ। ਇਹਨਾਂ ਦੇ ਪੋਤਰੇ ਗੱਜਣ ਸਿੰਘ, ਲਾਲ ਸਿੰਘ ਡਰਾਈਵਰ, ਸਪੁੱਤਰ ਸੁੰਦਰ ਸਿੰਘ, ਗੁਰਬਖਸ਼ ਸਿੰਘ, ਸਪੁੱਤਰ ਕਿਸ਼ਨ ਸਿੰਘ ਆਦਿ ਹਨ। ਲਹਿਣਾ ਸਿੰਘ ਨੰਬਰਦਾਰ ਸੀ। ਉਹ ਸਤਿਗੁਰੂ ਜੀ ਨੂੰ ਕਿਹਾ, ਤੁਸੀਂ ਆਪਣੇ ਨਾਮ ਅਕਾਲ ਬੁੰਗੇ ਵਾਲੀ ਜ਼ਮੀਨ ਸਰਕਾਰੇ ਜਾ ਕਰਵਾ ਲਵੋ। ਸਤਿਗੁਰੂ ਜੀ ਕਿਹਾ, ਸਾਡੀ ਅੰਗਰੇਜ਼ ਦੀ ਅਦਾਲਤ ਨਾਲ ਅਤੇ ਹਰਮਨ ਦੀ ਹਰਕਤ ਨਾਲ ਨਾ ਮਿਲਵਰਤਨ ਹੈ, ਤੂੰ ਦਿੱਤੀ ਅਤੇ ਅਸਾਂ ਲਈ, ਸੋ ਸਾਨੂੰ ਮਿਲ ਗਈ। ਕਚਹਿਰੀ ਕਿਉਂ ਖਰਚ ਕਰੀਏ ਅਤੇ ਗੋਰੇ ਦਾ ਖਜ਼ਾਨਾ ਭਰੀਏ, ਹਾਂ ਤੂੰ ਕਾਗਜ਼ 'ਤੇ ਕਬਜ਼ਾ ਲਿਖਾ ਦਿਆ ਕਰੀ ਪਟਵਾਰੀ ਨੂੰ। ਲਹਿਣਾ ਸਿੰਘ ਜੀ ਸਤ ਵਚਨ ਕੀਤਾ, ਸੁੱਖੂ ਨਾਲ ਗੱਲ ਕੀਤੀ, ਤੂੰ ਮੈਥੋਂ ਨੰਬਰਦਾਰੀ ਲੈ ਲੈ, ਰਾਮਸਰ ਵਾਲੀ ਜਗ੍ਹਾ ਜਿਤਨੀ ਸਤਿਗੁਰੂ ਜਾਚ ਕਹਿਣ ਦੇ ਦੇ, ਪਰ ਜ਼ਬਾਨੀ ਹੀ ਸੌਦਾ ਕਰਨਾ ਹੈ। ਇਹ ਦੋਵੇਂ ਬਚਨ ਸਤਿਗੁਰੂ ਜੀ ਦੇ ਆਸ਼ੇ ਤੋਂ ਅਨੁਮਾਨ ਲਾ ਹੀ ਲਹਿਣਾ ਸਿੰਘ ਜੀ ਨੇ ਸੁੱਖੂ ਨਾਲ ਕੀਤੇ, ਕਿਉਂਕਿ ਉਸ ਦੀ ਸਤਿਗੁਰੂ ਜੀ ਨਾਲ ਅੰਦਰੋਂ ਪ੍ਰੀਤ ਸੀ। ਉਸ ਇੱਕ ਸਮੇਂ ਸਤਿਗੁਰੂ ਜੀ ਪਾਸੋਂ ਸੁਣਿਆ ਸੀ ਬੋੜਾਂ ਪਿੱਪਲਾਂ ਨੂੰ ਜਲ ਪਾਉਣ ਸਮੇਂ ਕਿ ਇੱਥੇ ਸਾਡਾ ਪੁਰਾਣਾ ਹਮਨ ਕੁੰਡ ਪ੍ਰਗਟ ਕਰਨਾ ਅਤੇ ਰਾਮਸਰ ਨਾਮ ਪ੍ਰਸਿੱਧ ਕਰਨਾ ਹੈ। ਲਹਿਣਾ ਸਿੰਘ ਸੋਚਿਆ, ਮਿੱਤਰ ਨੂੰ ਜੋ ਲੋੜੀਂਦਾ ਏ ਉਹ ਮਿਲੇ ਅਤੇ ਜੋ ਨਹੀਂ ਪਾਉਂਦਾ ਉਹ ਮੈਂ ਵੀ ਕਿਉਂ ਬਾਹਰ ਰੱਖਣਾ ਹੈ। ਅਰਥਾਤ ਜੇ ਸਤਿਗੁਰੂ ਜੀ ਗੋਰੇ ਦੀ ਕਚਹਿਰੀ ਨੂੰ ਨਹੀਂ ਚੰਗਾ ਜਾਣਦੇ ਤਾਂ ਮੈਂ ਵੀ ਨੰਬਰਦਾਰੀ ਕੀ ਕਰਨੀ ਹੈ। ਰਾਮਸਰ ਦੀ ਜਗ੍ਹਾ ਜੋ ਸਤਿਗੁਰੂ ਜੀ ਲੋੜਦੇ ਹਨ ਉਹ ਜਿਵੇਂ ਕਿਵੇਂ ਲੈਣੀ ਯੋਗ ਹੈ। ਮਿੱਤਰ ਨੂੰ ਭਾਵਦੀ ਸੋ ਲੈ ਜ਼ਰੂਰ, ਜੋ ਮਿੱਤਰ ਨਾ ਜਾਮਦਾ ਤਿਸ 'ਤੇ ਹੋਵੋ ਦੂਰ। ਵਿਚਾਰ ਸੁੱਖੂ ਨਾਲ ਸੌਦਾ ਕਰ ਲਿਆ ਅਤੇ ਸਤਿਗੁਰੂ ਜੀ ਨੂੰ ਕਿਹਾ, ਮੈਂ ਸੌਦਾ ਕਰ ਲਿਆ ਹੈ ਤਾਂ ਸਤਿਗੁਰੂ ਜੀ ਰਾਮਸਰ ਪਟਾਉਣਾ ਸ਼ੁਰੂ ਕੀਤਾ ਸੀ, ਬੋੜਾਂ ਪਿੱਪਲਾਂ ਨੂੰ ਲਾ ਸੜਕਾਂ 'ਤੇ ਰਾਮਸਰ ਵੱਲ ਸਰਕੜੇ ਵਿੱਚ ਸਤਿਗੁਰੂ ਜੀ ਇਸ ਸਮੇਂ ਤੋਂ ਵੀ ਪਹਿਲੋਂ ਪਾਣੀ ਮਸ਼ਕਾਂ ਅਤੇ ਗੜਵਿਆਂ ਨਾਲ ਪਾਉਂਦੇ ਹੁੰਦੇ ਸੀ। ਸਤਿਗੁਰੂ ਜੀ ਸਮੇਂ ਰਾਮਸਰ ਨਾਮ ਰੱਖ ਤਲਾਬ ਪੁੱਟਿਆ ਗਿਆ ਸੀ ਅਤੇ ਵਾੜ ਵੀ ਦੁਆਲੇ ਵਲੀ ਹੋਈ ਸੀ, ਪਰ ਬਾਅਦ ਪੰਥ ਅਤੇ ਦਬਾਓ ਚੱਕਰ ਆਉਣ ਕਰ ਅਤੇ ਆਬਾਦੀ ਹੋਣ ਕਰ ਗੁਰੂ ਹਰੀ ਸਿੰਘ ਜੀ ਸਮੇਂ ਸੁੱਖੂ ਅਤੇ ਘੁਮੰਡੇ ਕੇ ਰੋਕ ਪਾਉਂਦੇ ਸੀ। ਕੋਠੀ ਪੈਣ ਬਾਅਦ ਮੱਲਾ ਸਿੰਘ ਵਾਲੀ ਜ਼ਮੀਨ ਵਿੱਚੋਂ ਕੁਝ ਵੱਸੋਂ ਵਧੀ ਸੀ ਤੇ ਝਾੜ ਸਿੱਖਾਂ ਕੁਝ ਪੁੱਟੇ ਸੀ, ਪਰ ਰਾਮਸਰ ਨਾ ਪੂਰਾ ਪੁੱਟਣ ਦਿੰਦੇ ਸੀ, ਸਗੋਂ ਰੋਕਦੇ ਤੇ ਵਿੱਚ ਪਸ਼ੂ ਵਾੜਦੇ ਸੀ। ਸਿੱਖਾਂ ਨਾਲ ਝੇੜਾ ਹੋਇਆ ਪਟਵਾਰੀ ਕਾਨੂੰ ਗੋ ਮੌਕੇ ਤੇ ਆਏ, ਕਾਗਜ਼ ਦੇ ਘੁਮੰਡੇ ਦਾ ਪੱਖ ਪੂਰਨ। ਗੁਰੂ ਕੇ ਪੱਖ ਨੇ ਵੀ ਸਰਕਾਰੇ ਉਜਰ ਕੀਤਾ, ਸਾਡਾ ਚਿਰ ਦਾ ਕਬਜ਼ਾ ਹੈ। ਗੁਰੂ ਹਰੀ ਸਿੰਘ ਜੀ ਕਹਿਣ, ਅਸੀਂ ਦੋਵੇਂ ਭਾਈ ਇੱਥੇ ਤ੍ਰੇਤੇ 'ਚ ਹਮਨ ਕੀਤਾ ਕਰਦੇ ਸਾਂ। ਇਹ ਥਾਂ ਸਤਿਗੁਰੂ ਜੀ ਦੇ ਵੇਲੇ ਦੀ ਲਹਿਣਾ ਸਿੰਘ ਜੀ ਦੇ ਕੋਲੋਂ ਸਾਨੂੰ ਮਿਲੀ ਹੋਈ ਹੈ। ਇਹ ਰਾਮਸਰ ਸਤਿਗੁਰੂ ਜੀ ਦਾ ਖੁਦਾਇਆ ਹੋਇਆ ਹੈ। ਬੋੜ ਪਿੱਪਲ ਸਤਿਗੁਰੂ ਜੀ ਦੇ ਲਾਏ ਪਾਲੇ ਹੋਏ ਹਨ, ਪਰ ਕੋਈ ਜ਼ਬਾਨੀ ਗੱਲਾਂ ਨਹੀਂ ਸੀ ਮੰਨਦਾ ਅਤੇ ਕਾਗਜ਼ੀ ਸਬੂਤ ਹੈ ਨਹੀਂ ਸੀ। ਮੁਖਤਾਰ ਭੇਜ ਮੌਕੇ 'ਤੇ ਹਾਕਮ ਦੇ ਆਉਣ ਦੀ ਤਰੀਕ ਲਈ ਹੋਈ ਸੀ। ਗੁਰੂ ਹਰੀ ਸਿੰਘ ਜੀ ਇੱਕ ਦਿਨ ਜੀ ਵਿੱਚ ਸੋਚ ਅਰਜ ਕੀਤੀ ਕਿ ਪੁਲਿਸ ਅਤੇ ਘੁਮੰਡੇ ਕੇ ਪੁੱਟਣ ਨਹੀਂ ਦਿੰਦੇ ਦਿਨੇ, ਕਾਗਜ਼ੀ ਕਬਜ਼ਾ ਕੋਈ ਨਹੀਂ ਅਤੇ ਹਮਣ ਕੁੰਡ ਕਿੱਥੇ ਮੈਨੂੰ ਪਤਾ ਨਹੀਂ। ਇਹ ਵਿਚਾਰ ਕਿਹਾ, ਹੁਣ ਹੇ ਰਾਮ ਤੂੰ ਆਪ ਮਦਦ ਕਰੇ ਤਾਂ ਹੀ ਪੱਤ ਗੱਲ ਅਤੇ ਰਾਮਸਰ ਰਹਿੰਦਾ ਹੈ। ਸਤਿਗੁਰੂ ਰਾਮ ਸਿੰਘ ਜੀ ਉਸੇ ਰਾਤ ਆਵਾਜ਼ਾਂ 'ਤੇ ਦਰਸ਼ਨ ਦੇ ਕਿਹਾ, ਆਏ ਹਾਕਮ ਨੂੰ ਮੇਰੇ ਲਾਏ ਰੁੱਖ ਵੀ ਦਿਖਾਉਣੇ ਅਤੇ ਕੁੰਡ ਵੀ, ਮੈਂ ਮੌਕਾ ਦੇਖਣ ਆਏ ਹਾਕਮ ਤੋਂ ਕਬਜ਼ਾ ਕਰਾ ਦੇਵਾਂਗਾ। ਹਾਕਮ ਮੌਕੇ 'ਤੇ ਆਇਆ ਅਤੇ ਸਾਧਾਂ ਨੇ ਉਸਦੇ ਸਾਹਮਣੇ ਉਹ ਹਵਨ ਕੁੰਡ ਕੱਢ ਦਿਖਾਇਆ ਪੁਰਾਣਾ ਅਤੇ ਥਿੰਦੇ ਕੋਲੇ। ਉਹ ਦੇਖ ਅਸਚਰਜ ਹੋਇਆ ਅਤੇ ਕਿਉਂ ਸੂ, ਇਹ ਕੁੰਡ ਕਦੋਂ ਦਾ ਏ? ਤਾਂ ਗੁਰੂ ਹਰੀ ਸਿੰਘ ਜੀ ਕਿਹਾ, ਇਹ ਤ੍ਰੇਤੇ ਯੁੱਗ ਦਾ ਰਾਮ ਜੀ ਦਾ ਅਤੇ ਮੇਰਾ ਹਵਨ ਕੁੰਡ ਹੈ। ਦੇਖੋ ਮੇਰੇ ਮੱਥੇ ਦੇ ਵਾਲ ਤਦੋਂ ਦੇ ਜਲੇ ਭਲੂਸੇ ਹੋਏ ਹਨ। ਹਾਕਮ ਦੇਖਿਆ ਮੱਥੇ ਉੱਪਰਲੇ ਕੇਸ ਭਲੂਸੇ ਹੀ ਪਾਸੇ ਅਤੇ ਪਾਸੇ ਦੇਖ ਪੁੱਛਿਓ ਸੂ, ਇਹ ਬਿਰਖ ਕਿਸਕੇ ਲਾਏ ਹਨ? ਗੁਰੂ ਹਰੀ ਸਿੰਘ ਜੀ ਕਿਹਾ, ਇਹ ਮੇਰੇ ਚੀਨੀ ਵਾਲੇ ਪਾਤਸ਼ਾਹ ਨੇ ਬੋੜਾਂ ਪਿੱਪਲਾਂ ਨੂੰ ਪਾਣੀ ਪਾ ਪਾਲੇ ਹੋਏ ਹਨ, 40 ਸਾਲ ਤੋਂ ਪਹਿਲਾਂ ਦੇ। ਤਾਂ ਹਾਕਮ ਨੇ ਪਟਵਾਰੀ ਪਾਸੋਂ ਪੁੱਛਿਆ, ਇਹ ਬਿਰਛ ਕਿਸਕੇ ਲਾਏ ਹੈ? ਤਾਂ ਉਸ ਵੀ ਮਜਬੂਰ ਹੋ ਕਿਹਾ, ਬਾਬੇ ਰਾਮ ਸਿੰਘ ਇਨਕੇ ਭਾਈ ਕੇ ਲਾਏ ਲੋਕ ਆਖਦੇ ਹਨ। ਹਾਕਮ ਮੇਜ਼ 'ਤੇ ਖੜੋ ਰਾਮਸਰ ਬੋੜਾਂ ਪਿੱਪਲਾਂ ਦੀ ਜਗ੍ਹਾ ਸਭ ਗੁਰਦੁਆਰੇ ਦੇ ਨਾਮ ਲਿਖ ਘੁਮੰਡੇਕਿਆਂ ਨੂੰ ਕਿਹਾ, ਤਬ ਤੂੰ ਕਹਾਂ ਗਏ ਥੇ, ਆਪ ਹੰਡੀ ਕਰਦੇ ਹੋ, ਇਹ ਕਬਜ਼ਾ ਇਨਕਾ ਹੀ ਰਹੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਦੱਸਦੇ ਸੀ, ਮੈਂ ਵੀ ਤਦੋਂ 8ਵੇਂ ਸਾਲ ਦੀ ਉਮਰ ਵਿੱਚ ਗੁਰੂ ਹਰੀ ਸਿੰਘ ਜੀ ਦੇ ਨਾਲ ਸਾਂ, ਕੁੰਡ ਅਤੇ ਕੋਲੇ ਥਿੰਦੇ ਅੱਖੀਂ ਦੇਖੇ ਸੀ। ਹਾਕਮ ਜ਼ਿਲ੍ਹੇ 'ਚੋਂ ਆਇਆ ਕੇਸੋ ਦਾਸ ਸੀ ਅਤੇ ਪਟਵਾਰੀ ਨੰਦ ਰਾਮ ਅਹੀਰਾਂ ਦਾ ਸੀ। ਉਸ ਦਿਨ ਤੋਂ ਬਾਅਦ ਘੁਮੰਡੇ ਕੇ ਭੰਡੇ ਗਏ ਅਤੇ ਗੁਰੂ ਕੇ ਝੰਡੇ ਗੱਡੇ ਗਏ। ਗੁਰੂ ਹਰੀ ਸਿੰਘ ਜੀ ਵੀ ਕੁਝ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਕੁਝ ਮੱਲਾ ਸਿੰਘ ਵਾਲੀ ਜ਼ਮੀਨ ਵਿੱਚੋਂ ਦੇ, ਇਹ ਨੇੜੇ ਦੇ ਖੇਤ ਬਾਗ ਦੀਵਾਨ ਬਿਰਸਾਂ ਜੋ ਕਰ ਲੈ ਅਤੇ ਕਿਹਾ, ਅਸੀਂ ਕਿਸੇ ਦੀ ਜਗ੍ਹਾ ਐਵੇਂ ਨਹੀਂ ਮੱਲਣੀ। ਸਤਿਗੁਰੂ ਪ੍ਰਤਾਪ ਸਿੰਘ ਜੀ ਸਮੇਂ ਹੌਲੀ ਹੌਲੀ ਆਬਾਦੀ ਹੋਈ, ਝਾੜਾਂ ਬੂਝੇ ਪੁੱਟ ਜੋ ਭੈਣੀ ਸਾਹਿਬ ਲਾਗੇ ਬੋੜਾਂ ਵਾਲਾ ਥਾਂ ਹੈ। ਇਹ ਦੇਵਾ ਸਿੰਘ ਕੇ ਜ਼ਿਮੀਂਦਾਰ ਆਪਣਾ ਜਾਣਦੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਪਤਾ ਲੱਗਾ ਕਿ ਸੁੱਖੂ ਕਿਆਂ ਚੌਂਕੀ ਪੈਣ ਸਮੇਂ ਗੁਰੂ ਘਰ ਲਿਖਾਇਆ ਹੋਇਆ ਹੈ, ਇਹ ਜਾਣ ਕਬਜ਼ਾ ਕੀਤਾ ਹੈ। ਦੇਵਾ ਸਿੰਘ ਨੇ ਸਤਿਗੁਰੂ ਰਾਮ ਸਿੰਘ ਜੀ ਦਾ ਨਾਮ ਲੈ ਕੁਵਚਨ ਬੋਲੇ ਅਤੇ ਕਿਹਾ, ਸਤਿਗੁਰੂ ਜੀ ਜੋਰ ਘਰ ਚੌਖੀ ਥਾਂ ਮੱਲੀ ਹੈ, ਉਸ ਮੁਕੱਦਮਾ ਕੀਤਾ। ਮਾਤਾ ਜਿਉਣ ਕੌਰ ਜੀ ਰੋਕਣ, ਸਤਿਗੁਰੂ ਜੀ ਮਾਤਾ ਜੀ ਨੂੰ ਕਿਹਾ, ਮੈਂ ਆਪਣੀ ਹੱਤਕ ਜਰ ਸਕਦਾ ਹਾਂ ਪਰ ਸਤਿਗੁਰੂ ਜੀ ਦੀ ਬੇਅਦਬੀ ਨਹੀਂ ਜਰ ਸਕਦਾ, ਇਸ ਦੀ ਦਰੁਸਤੀ ਕਰਨੀ ਹੈ। ਮੁਕੱਦਮੇ ਦੇ ਕਾਰਨ ਉਹ ਮਿਸਲ ਪੁਟਾਈ ਅਤੇ ਸੁੱਖੂ ਦੇ ਬਿਆਨਾਂ ਅਤੇ ਬੋੜਾਂ ਵਾਲਾ ਥਾਂ ਗੁਰੂ ਘਰ ਸਾਬਤ ਹੋਇਆ। ਦੇਵਾ ਸਿੰਘ ਬੜਾ ਸ਼ਰਮਿੰਦਾ ਹੋਇਆ, ਉਸ ਵਾਸਤੇ ਤਾਂ ਮੰਦਾ ਹੋਇਆ ਪਰ ਗੁਰੂ ਪੱਖ ਅੱਗੋਂ ਲਈ ਆਨੰਦ ਹੋਇਆ। ਇਹ ਬਚਨ ਮੈਂ ਹੁਣੇ ਇੱਥੇ ਇਸ ਲਈ ਲਿਖ ਦਿੱਤਾ ਹੈ, ਜੇ ਮੈਂ ਉਸ ਸਮੇਂ ਤੱਕ ਨਾ ਜਿੰਦਾ ਰਿਹਾ, ਮਾਤੇ ਗੁਪਤੀ ਨਾ ਰਹਿ ਜਾਵੇ, ਮੈਂ ਉਤਲੇ ਬਚਨ ਦੇ ਪ੍ਰਸੰਗ ਦਾ ਰਹਿੰਦਾ ਬਚਨ ਹੁਣ ਲਿਖਦਾ ਹਾਂ। ਭੈਣੀ ਸਾਹਿਬ ਵਿੱਚ ਮੁਕਬਰ ਰਹਿੰਦੇ ਸੀ ਚੁਗਲ ਸਿੱਖ ਬਣ, ਪਹਿਲਾ ਠਾਕਰ ਸਿੰਘ ਛੀਂਬਾ ਸਕਰੋਹ ਜ਼ਿਲ੍ਹਾ ਅੰਬਾਲਾ, ਦੂਜਾ ਈਸਰ ਸਿੰਘ ਬੌਣਾ ਦੁਰਗਾਪੁਰ ਜ਼ਿਲ੍ਹਾ ਜਲੰਧਰ, ਤੀਜਾ ਕਰਮੋ ਜੱਟੀ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ। 10-10 ਰੁਪਏ ਮਹੀਨਾ ਲੈਂਦੇ ਸੀ ਸਰਕਾਰੋਂ। ਮਾਤਾ ਜਿਉਣ ਕੌਰ ਜੀ ਨੂੰ ਹਮੀਰੇ ਸਿਪਾਹੀ ਨੇ ਜਾਣ ਸਮੇਂ ਦੱਸਿਆ ਸੀ ਕਿ ਤੁਹਾਡਾ ਨਿਮਕ ਖਾਂਦੇ ਰਹੇ ਹਾਂ। ਇਹ ਹਮੀਰਾ ਕੋਟਲੀ ਡੇਰੇ ਬਾਬੇ ਨਾਨਕ ਦੇ ਪਾਸ ਦਾ ਸੀ। ਗੁਰੂ ਹਰੀ ਸਿੰਘ ਜੀ ਸਭ ਚੁਗਲਾਂ ਮੁਖਬਰਾਂ ਨੂੰ ਡੇਰੇ ਵਿੱਚ ਰਹਿੰਦੇ ਵੇਖ ਸੁਣ ਨਾ ਕੱਢਦੇ ਸੀ, ਕਹਿੰਦੇ ਸੀ ਜੋ ਇਹਨਾਂ ਦਾ ਪਹਿਰਾ ਹੈ ਭੁਗਤ ਲਵੇ, ਪਛੋਤਾਵਾ ਕਰਨਗੇ ਤਾਂ ਇਹ ਵੀ ਬਖਸ਼ੇ ਜਾਣਗੇ। ਇਹਨਾਂ ਸਭ ਚੁਗਲਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਭੁੱਲ ਮੰਨ ਮਾਫੀਆਂ ਮੰਗੀਆਂ ਸੀ ਅਤੇ ਅੱਗੋਂ ਚੰਗੇ ਹੋ ਗਏ ਸੀ। ਸੰਤ ਸੰਤੋਖ ਸਿੰਘ ਜੀ ਵਟਤੀਰਥ ਦੀ ਸਾਖੀ ਦਸਮ ਜੀ ਦੀ ਲਿਖਤ ਵਿੱਚੋਂ ਵੀ ਵਾਕ ਲਿਖੇ ਹਨ। ਸਤਿਗੁਰੂ ਰਾਮ ਸਿੰਘ ਜੀ, ਗੁਰੂ ਹਰੀ ਸਿੰਘ ਜੀ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਬਾਬਤ। ਤਬ ਉਹ ਜਾਏ ਬਾਰਵੇਂ ਗੁਰੂ ਕੇ ਅਣਜ ਮਝਾਰੀ, ਤੇਜ ਸਮਾਇਆ ਤਾਕੇ ਤਨ ਮੈਂ ਬੇਸਮਾਰੀ, ਤਾਕੋ ਸਿਮਰੇ ਸੁਰ ਕਿਆ ਨਰ ਨਾਰੀ। ਕੋਈ ਦਿਨ ਬੀਤ ਜਬ ਜਾਵੇ, ਤਾਕੇ ਸੁਤਮੇ ਵਹੀ ਤੇਜ ਆਏ ਸਮਾਵੇ, ਤੀਨੋ ਕਾ ਤਨ ਏਕ ਸਰੂਪ ਕਰ ਜਾਨੋ, ਬਾਰਵੇਂ ਗੁਰੂ ਕਾ ਰੂਪ ਕਰ ਮਾਨੋ। ਅੱਗੇ ਸੰਤ ਜੀ ਗੁਰੂ ਕੇ ਦੌਰੇ ਵਿੱਚ ਜਾਣਾ ਅਤੇ ਜਿਵੇਂ ਵਰਤਦੇ ਰਹਿੰਦੇ ਸੀ ਲਿਖਦੇ ਹਨ ਤਿੰਨਾਂ ਭਾਈਆਂ ਸੰਬੰਧੀ। ਇੱਕ ਦਿਨ ਗੁਰਦਿਆਲ ਸਿੰਘ ਜੀ ਕੇ ਹੱਥ ਵਿੱਚ ਖਡਾਉਣਾ ਸੀ, ਮੂੰਹ ਵਿੱਚ ਪਾਇਆ। ਗੁਰੂ ਜੀ ਬਚਨ ਕੀਤਾ, ਨਾ ਪਾਓ ਮੂੰਹ ਵਿੱਚ ਲਾਲ ਜੀ, ਤਤਕਾਲ ਫੈਂਕਦੀ ਆ, ਫੇਰ ਨਹੀਂ ਕਦੇ ਫੜਿਆ। ਬੱਗੀਆਂ, ਘੋੜੇ, ਗੱਡੇ, ਬੈਲ ਮਿੱਟੀ ਗਏ ਸੀ। ਫੇਰ ਮਹਾਰਾਜ ਜੀ ਬਚਨ ਕੀਤਾ, ਅੱਖਰ ਲਿਖਿਆ ਕਰੋ। ਫੇਰ ਅੱਖਰ ਲਿਖਣ ਲੱਗੇ ਤਾਂ ਪੜ ਗਏ। ਮਹਾਰਾਜ ਨਿਹਾਲ ਸਿੰਘ ਜੀ ਕੋ ਦਸਤ ਲੱਗੇ, ਜਰੀ ਰੱਖਿਆ ਸੀ ਨਾ ਕੀਤੀ। ਮਹੰਤ ਗੁਰਦਿੱਤ ਸਿੰਘ ਅੰਮ੍ਰਿਤਸਰੋਂ ਰਾਮਦਾਸਪੁਰੇ ਲੈ ਆਇਆ। ਜਿੱਤੂ ਰਾਗੀ ਅੰਮ੍ਰਿਤਸਰ ਚੜਿਆ, ਉਸਦਾ ਸੰਸਕਾਰ ਕੀਤਾ ਤਾਂ ਸਿੰਘ ਸਭੀਆਂ ਨੇ ਛਾਪਿਆ, ਜੋ ਜਲਣਾ ਮੰਨੇ ਸੋ ਸ਼ਬਦ ਪੜ੍ਹੇ ਦਰਬਾਰ ਸਾਹਿਬ ਤੇ ਸੰਗਤ ਮੈਂ। ਸਿੰਘ ਸਭੀਏ ਆਨੰਦ ਮਰਯਾਦਾ ਦੀ ਤਰ੍ਹਾਂ ਜੁਗਤ ਜੋਗੀ ਸਤਿਗੁਰੂ ਰਾਮ ਸਿੰਘ ਜੀ ਨੂੰ ਪੂਰਾ ਗੁਰੂ ਤੇ ਨਹੀਂ ਮੰਨਦੇ, ਪਰ ਉਸਦੀ ਮਰਿਆਦਾ ਦੀ ਨਕਲ ਕਰ ਅਸਲ ਦੇ ਕੁਝ ਉਲਟ ਕੁਝ ਬੁੱਢਿਆਂ ਦੇ ਆਨੰਦ ਉਧੇੜ ਜਿਵੇਂ ਕੀਤੇ ਸਾਣੇ ਕਈ ਥਾਂ ਲਿਖਿਆ ਮਿਲਦਾ ਹੈ। ਹੋਰ ਵੀ ਗੁਰਮਤ ਲੀਆਂ ਸੁਣ ਵੇਖ ਟੋਰ ਕੇ ਰਾਗੀਆਂ ਨੂੰ ਜਲੋ ਤਾਂ ਸ਼ਬਦ ਪੜ੍ਹੋ ਕਹਿਣਾ ਆਦਿ ਕਰਦੇ ਹਨ। ਮੈਂ ਸੰਤ ਸੰਤੋਖ ਸਿੰਘ ਜੀ ਦੀ ਲਿਖਤੀ ਜਿਉਂ ਕਿ ਤਿਉਂ ਲਿਖਦਾ ਹਾਂ। 1958 ਦੇ ਦੌਰੇ ਵਿੱਚ ਹਿੰਦੂ ਚੱਕ ਜ਼ਿਲ੍ਹਾ ਗੁਜਰਾਂਵਾਲ ਵਿਸਾਖੀ ਦੇ ਦਿਨ ਏਮਨਾਬਾਦ ਮੇਲਾ ਦੇਖਣ ਵਾਲਿਆਂ ਦੇ ਨਾਲ ਜਾਣ ਦੀ ਸਾਹਿਬਜ਼ਾਦਿਆਂ ਅਰਜ਼ ਕੀਤੀ, ਜੀ ਮੇਲਾ ਦੇਖ ਆਵੀਏ, ਵਚਨ ਹੋਇਆ ਚਲੇ ਜਾਵਣ ਪਰ ਪੈਰੀਂ ਟੁਰ ਕੇ ਜਾਵਣ, ਕਿਉਂਕਿ ਰੋੜੀ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਅਸਥਾਨ 'ਤੇ ਮੇਲਾ ਲੱਗਦਾ ਸੀ। ਮੇਰੇ ਪਿੰਡ ਹਿੰਦੂ ਚੱਕ ਤੋਂ 3 ਕੋਹ ਦੱਖਣ ਚੜ੍ਹਦੇ ਦੀ ਗੁੱਠੇ, ਫੇਰ ਨਾ ਮੁੜ ਕੇ ਆਵਣ ਡੇਰੇ ਸੰਗਤ ਨਾਲ, ਰਾਮਦਾਸਪੁਰੇ ਨੂੰ ਚਲੇ ਜਾਵਣ, ਕਿਉਂਕਿ ਸੰਗਤ ਛੱਡ ਕੇ ਸਾਧਾਂ ਦੀ ਲੋਕ ਮੇਲਾ ਦੇਖਣ ਜੋ ਜਾਣਾ ਚਾਹੁੰਦੇ ਸੀ। ਪ੍ਰਤਾਪ ਸਿੰਘ, ਨਿਹਾਲ ਸਿੰਘ ਜੀ ਨਾ ਗਏ, ਹੋਰ ਕਈ ਸਿੰਘ ਨਾ ਗਏ। ਜਿਹੜੇ ਗਏ ਉਹਨਾਂ ਨੂੰ 100-100 ਮਾਲਾ ਭਜਨ ਦੀ ਤਨਖਾਹ ਲਾਈ ਕਿ 84 ਕਾ ਮੇਲਾ ਕੋਈ ਸਿੱਖ ਨਾ ਦੇਖੇ ਸੁਣੇ। ਨਾਭੇ ਵਾਲਾ ਹੀਰਾ ਸਿੰਘ ਆਇਆ ਸੀ, ਤਿਸ ਨੇ ਕਿਹਾ ਸੀ ਮੈਨੂੰ ਸਾਹਿਬਜ਼ਾਦੇ ਦਰਸ਼ਨ ਦੇ ਜਾਣ। ਤਿੰਨੇ ਗਏ, 2-2 ਮੋਹਰਾਂ ਦਿੱਤੀਆਂ, ਕਹਾ ਕੁਛ ਪੜ੍ਹੇ ਹੋ? ਮਹਾਰਾਜ ਗੁਰਦਿਆਲ ਸਿੰਘ ਜੀ ਕਿਹਾ, ਗੁਰਮੁਖੀ ਪੜ੍ਹੇ ਹਾਂ। ਕੁਰਸੀਆਂ ਪਰ ਬਿਠਾਲੇ, ਕਹਾ ਬੜੇ ਹੁਸ਼ਿਆਰ ਹੈ। ਇਹ ਸੰਮਤ 1960 ਦਾ ਸਮਾਂ ਜਾਪਦਾ ਹੈ। ਮਾਨਾ ਵਾਲੇ ਵਾਲਾ ਸਰਦਾਰ ਸੁੰਦਰ ਸਿੰਘ ਅਰਜ਼ ਕਰਕੇ ਲੈਣ ਆਇਆ 62 ਦੇ ਹੋਲੇ ਮੇਲੇ ਲਈ। ਮਹਾਰਾਜ ਜੀ ਬਚਨ ਕੀਤਾ, ਹੁਣ ਤੁਸੀਂ ਦੌਰੇ ਕਰੋ, ਅਸੀਂ ਕਰ ਚੁੱਕੇ ਹਾਂ। ਤਿੰਨੇ ਸਾਹਿਬਜ਼ਾਦੇ ਨਾਲ ਮਾਈ ਜਿਉਣ ਕੌਰ ਜੀ ਗਏ, ਸਿੰਘ ਆਉਣ ਨਾ ਦੇਣ, ਬੜਾ ਪ੍ਰੇਮ ਕਰਨ। ਸੁੱਖ ਸ਼ਾਂਤ ਨਾਲ ਮੁੜ ਆਏ ਰਾਮਦਾਸਪੁਰੇ, ਅੱਗੇ 63 ਸੰਮਤ ਲੱਗਾ ਸੀ। ਨੇਤਰਾਂ ਦੀ ਖੇਡ ਵਰਤੀ ਕਰ, ਗੁਰੂ ਹਰੀ ਸਿੰਘ ਜੀ ਨਾ ਗਏ ਸੀ ਇਸ ਹੋਲੇ 'ਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪ੍ਰਤਾਪ ਕਰ, ਗੁਰੂ ਹਰੀ ਸਿੰਘ ਜੀ ਵੀ ਹੁਣ ਇਹੋ ਜਿਹਾ ਵਾਕ ਕਰਦੇ ਜੋ ਭਵਿੱਖ ਦੇ ਲਿਖਾਦਿਕ ਹੁੰਦੇ। ਬਚਨ ਹੋਇਆ, ਨੰਬਰਦਾਰਾਂ ਥੀ ਲੈ ਕੇ ਸਾਡੇ ਨਾਲ ਕੀਤੀਆਂ, ਪਰ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ। ਕਿਸੇ ਕੋ ਕੈਦ ਹੋਣ ਲੱਗਣੀ, ਉਸਨੇ ਬੇਨਤੀ ਕਰਨੀ, ਅਸਾਂ ਛੁਡਾਏ ਦੇਣਾ। ਅਸੀਂ ਤਾਂ ਪੁੱਠੇ ਟੋਪੇ ਵਾਲੀ ਗੱਲ ਕੀਤੀ ਰੱਖੀ ਹੈ, ਕਿਸੇ ਨੂੰ ਦੁੱਖ ਨਹੀਂ ਦਿੱਤਾ। ਸਾਡੇ ਨਾਲ ਨੇੜੇ ਦੂਰਦਿਆਂ ਪੁੱਜ ਕੇ ਕੀਤੀ ਹੈ, ਪਰ ਹੁਣ ਹਾਰ ਕੇ ਹਟ ਗਏ ਹੈ, ਹੁਣ ਕੋਈ ਬੋਲ ਨਹੀਂ ਸਕਦਾ। ਖੇਤ ਦੇ ਬੰਨੇ ਪਰ ਸਰਕੜਾ ਸੀ, ਸਿੱਖ ਨੇ ਜਾਏ ਵੱਢਿਆ, ਜਿਮੀਦਾਰ ਕਹੇ ਮੇਰਾ ਹੈ। ਮਹਾਰਾਜ ਜੀ ਕੇ ਹਜ਼ੂਰ ਅਰਜ਼ ਕੀਤੀ, ਬਚਨ ਹੋਇਆ ਇਹਨਾਂ ਕੀਆਂ ਗਰਦਨਾਂ ਮੈਂ ਕੀਲੇ ਠੁੱਕੇ ਹੋਏ ਹੈ, ਸੋ ਭੰਨਣੇ ਹਨ ਹੰਕਾਰ ਕੇ ਕੀਲੇ, ਭੰਨ ਕੇ ਛੱਡਾਂਗੇ। ਸਾਡੀ ਗਰਦਨ 32 ਸਾਲ ਦੀ ਨੀਵੀਂ ਹੋਈ ਹੋਈ ਹੈ, ਇਹਨਾਂ ਦੀ ਨੀਵੀਂ ਕਰਾਂਗੇ। ਹੁਣ ਉਹ ਵੇਲਾ ਨਹੀਂ ਜੂਵੇਂ ਨਾ ਬਣਨ ਦਿੰਦੇ ਸੀ, ਹੁਣ ਤੇ ਰਾਮਸਰ ਪਰ ਹੀ ਪਿੰਡ ਵਸ ਗਿਆ ਹੈ, ਜਿੱਥੇ ਖੜੋਣ ਨਾ ਦਿੰਦੇ ਸੀ। ਉਹ ਵੀ ਵੇਲਾ ਸੀ ਜਦੋਂ ਸਿੱਖ ਕੰਧਾਂ ਟੱਪ ਕੇ ਉੱਤੋਂ ਦੀ ਛਾਲਾਂ ਮਾਰਦੇ ਹੁੰਦੇ ਸੀ। 7 ਰੁਪਏ ਮਹੀਨਾ ਮੁਕਬਲੀ ਦਾ ਲੈਂਦਾ ਸੀ ਨੰਬਰਦਾਰ ਕਟਾਣੀ ਦਾ। ਉਸਦਾ ਮੁੰਡਾ ਰੋਜ਼ ਆਇਆ ਕਰੇ, ਟਾਕੂਆ ਸਿਕਲ ਕਰਕੇ ਹੱਥ ਵਿੱਚ ਰੱਖਿਆ ਕਰੇ, ਤੀਏ ਦਿਨ ਖੁੰਡ ਉੱਤੇ ਆਏ ਬੈਠਿਆ ਕਰੇ। ਇੱਕ ਦਿਨ ਟਾਕੂਆ ਸੀ, ਖੋਲਿਆ, ਮੁੱਕੇ ਮਾਰੇ, ਚੁੱਪ ਕੀਤਾ ਹੀ ਚਲਾ ਗਿਆ। ਹੁਣ ਸਭ ਮਰ ਗਏ ਹਨ ਬਦੀਆਂ ਕਰਨ ਵਾਲੇ, ਉਹਨਾਂ ਦੇ ਖਾਨੇ ਖਰਾਬ ਹੋ ਗਏ ਹਨ, ਹੁਣੇ ਹਾਰੇ ਹਨ, ਹੁਣ ਸਗੋਂ ਅਦਬ ਰੱਖਦੇ ਹਨ। ਜਦ ਬਚਨ ਕਰਨਾ ਇਹੋ ਕਰਨਾ, ਬੜੇ ਰੰਗ ਦਿਖਾਵਾਂਗੇ, ਬੜੇ ਸੁੱਖ ਹੋਣਗੇ। ਇੱਕ ਸਮੇਂ ਪ੍ਰਤਾਪ ਸਿੰਘ ਜੀ ਖੇਡਦੇ ਸੀ, ਦੇਖ ਕੇ ਬਚਨ ਕੀਤਾ, ਸ਼ਤਾਬੀ ਸ਼ਤਾਬੀ ਬੜਾ ਹੋ। ਏਕ ਫਿਰ ਬਚਨ ਕੀਤਾ, ਇਹੀ ਪੁੱਛਣਗੇ ਜਿਸ ਨੂੰ ਪੁੱਛਣਾ ਹੈ। ਗੁਰਦਿੱਤ ਸਿੰਘ ਗੱਡੇਵਾਲੇ ਦੇ ਲੜਨ ਤੇ ਗੁਰੂ ਹਰੀ ਸਿੰਘ ਜੀ ਹੁਕਮ ਕੀਤਾ, ਕੰਮ ਕਰਾਇਆ ਕਰੋ, ਜਵਾਨ ਹੋਇਓ, ਤੁਹਾਡਾ ਹੁਣ ਅਸਰ ਹੈ। ਫੇਰ ਵੀ ਤੇ ਤੁਸਾਂ ਹੀ ਸਭ ਕਰਾਉਣੇ ਹੈ। ਤੁਹਾਡਾ ਬਚਨ ਜਿਸ ਨਹੀਂ ਮੰਨਣਾ ਹੁੰਦਾ ਉਹ ਵੀ ਮੰਨ ਲੈਂਦਾ ਹੈ। ਨਹਿਰ ਦੇ ਬਾਬੂ ਤੇ ਕਟਾਣੀ ਦੇ ਵਰਿਆਮ ਸਿੰਘ ਨੰਬਰਦਾਰ ਸ਼ਿਕਾਇਤ ਕੀਤੀ ਕਿ ਨਹਿਰ ਵਾਲੇ ਬਾਬੂ ਨੇ ਬੜੀਆਂ ਮੋਟੀਆਂ ਲੱਕੜੀਆਂ ਦਿੱਤੀਆਂ ਹਨ ਕੂਕਾ ਭੈਣੀ ਨੂੰ। ਜ਼ਿਲ੍ਹੇ ਨੇ ਬਾਬੂ ਨੂੰ ਪੁੱਛਿਆ ਕਿ ਕਿਆ ਕਰਦੇ ਹਾਂ ਲੱਕੜੀਆਂ। ਬਾਬੂ ਨੇ ਕਿਹਾ, ਲੰਗਰ ਮੇ ਜਲਦੀਆਂ ਹੈ, ਨਹਿਰ ਵਾਲੇ ਫਰੰਗੀ ਨੇ ਦਿੱਤੀ ਹੈ ਲੱਕੜੀ, ਜੇ ਉਹ ਕੂਕਾ ਹੈ ਤਾਂ ਹਾਂ ਵੀ ਕੂਕੇ ਹੈ। ਸੁਣ ਕੇ ਜ਼ਿਲ੍ਹਾ ਚੁੱਪ ਕਰ ਰਿਹਾ, ਕੋਈ ਉੱਤਰ ਨਾ ਦੀਆ। ਨਿੰਦਕਾਂ ਕੇ ਮੋਹ ਕਾਲੇ ਹੋਏ, ਸੁਣ ਕੇ ਮਹਾਰਾਜ ਜੀ ਚੁੱਪ ਕਰ ਰਹੇ। ਘੜੀ ਬਾਅਦ ਬਚਨ ਕੀਤਾ, ਕਿਤਨੀ ਝੱਕ ਮਾਰਨ, ਹੁਣ ਪੇਸ਼ ਨਹੀਂ ਜਾਂਦੀ, ਹੁਣ ਉਹ ਸਮਾਂ ਬੀਤ ਗਿਆ ਹੈ, ਹੁਣ ਖੇਹ ਖਾਏ ਕੇ ਸਭ ਹਟ ਜਾਣਗੇ। 1956 ਸੰਮਤ ਵਿੱਚ ਗੁਰੂ ਹਰੀ ਸਿੰਘ ਜੀ ਉਟਾਲੀ ਦਰਸ਼ਨ ਦਿੱਤੇ, ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਸੀ ਇਸ ਦੌਰੇ ਵਿੱਚ ਅਤੇ ਹੋਰ ਕੋਈ ਸੰਗਤ ਵੀ। ਬਾਬੇ ਦੀਦਾਰ ਸਿੰਘ ਜੀ ਉਟਾਲਾ ਵਾਲਿਆਂ ਨੇ ਆਸਾ ਦੀ ਵਾਰ ਦੇ ਭੋਗ ਪੈਣ ਸਾਰ ਇੱਕ ਰੇਸ਼ਮ ਦੀ ਮਾਲਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਮੱਥਾ ਟੇਕ ਭੇਟ ਕੀਤੀ ਅਤੇ ਉੱਚੀ ਉੱਚੀ ਹੋਕਾ ਦੇ ਕੇ ਸੰਗਤ ਨੂੰ ਸੁਣਾ ਕੇ ਕਿਹਾ, ਮੇਰੀ ਮੰਗ ਸੀ ਕਿ ਮੈਂ ਮਾਲਾ ਹੇ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਆਪ ਦੇ ਦਰਸ਼ਨ ਕਰਕੇ ਇਸੇ ਜਨਮ ਵਿੱਚ ਭੇਟਾ ਕਰਾਂ। ਮੈਂ ਰੀਝ ਨਾਲ ਬਣਾ ਰੱਖੀ ਸੀ, ਰਾਤ ਅਰਦਾਸਾ ਕੀਤਾ ਸੀ ਅਤੇ ਸਤਿਗੁਰੂ ਜੀ ਦਰਸ਼ਨ ਦੇ ਹੁਕਮ ਕੀਤਾ ਹੈ, ਮੇਰਾ ਦਰਸ਼ਨ ਸਾਖਿਆਤ ਅਜੇ ਛੇਤੀ ਨਹੀਂ ਦੇਸ਼ 'ਚ ਹੋਣਾ, ਪਰ ਮੇਰੇ ਕਹੇ ਕਈ ਬਚਨਾਂ ਨੂੰ ਪੂਰੇ ਕਰਨ ਵਾਲੇ ਪ੍ਰਤਾਪ ਸਿੰਘ ਨੂੰ ਇਹ ਭੇਟਾ ਕਰ ਜਾਣ ਮੈਨੂੰ ਹੀ ਪਹਿਨਾਈ ਹੈ। ਮੈਂ ਸਤਿਗੁਰੂ ਜੀ ਪਾਸੋਂ ਪੁੱਛਿਆ, ਇਹ ਦੀਦਾਰ ਸਿੰਘ ਜੀ ਕੈਸੀ ਕਰਨੀ ਵਾਲੇ ਸਾਧੂ ਸੀ? ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਿਆ, ਇਹਨਾਂ ਸੰਤਾਂ ਨੂੰ ਹੀ ਸਤਿਗੁਰੂ ਜੀ ਸਭ ਤੋਂ ਪਹਿਲਾਂ ਉੱਨ ਦੀ ਮਾਲਾ ਬਣਾਉਣ ਦੀ ਜਾਚ ਦੱਸੀ ਸੀ। ਸਤਿਗੁਰੂ ਜੀ ਬਚਨ ਕੀਤਾ, ਇਹ ਸੁਨਿਆਰੇ ਸੀ ਅਤੇ ਉਸ ਦਿਨ ਪਹਿਲੀ ਹਾੜ ਦੀ ਸੀ। ਮੈਂ ਸੁਣ ਹੈਰਾਨ ਹੋਇਆ ਅਤੇ ਕਿਹਾ, ਆਪ ਦਾ ਚੇਤਾ ਬੜਾ ਪੱਕਾ ਹੈ, ਪਊਵੇ ਗੜਵੇ ਕਸ਼ਹਿਰਿਆਂ ਦੀ ਕਾਢ ਸਿੱਖਣ ਵਾਲੇ ਸਿੱਖਾਂ ਦੇ ਵੀ ਆਪ ਨੂੰ ਨਾਮ ਚੇਤੇ ਹੋਣਗੇ, ਸੋ ਵੀ ਦੱਸੋ। ਤਾਂ ਬਚਨ ਕੀਤੋ ਨੇ, ਸੁਣੇ ਅਤੇ ਪੜ੍ਹੇ ਕੰਮ ਦੇ ਬਚਨ ਮੈਨੂੰ ਘੱਟ ਹੀ ਭੁੱਲਦੇ ਹਨ ਅਤੇ ਮੈਂ ਤੈਨੂੰ ਦੱਸਦਾ ਹਾਂ। ਸਤਿਗੁਰੂ ਰਾਮ ਸਿੰਘ ਜੀ ਨੇ ਪਵਿਆਂ ਦੀ ਜਾਚ ਸ਼ੇਰਪੁਰ ਵਾਲੇ ਚਰਨਦਾਸ ਨੂੰ ਦੱਸੀ ਸੀ, ਸ਼ਾਮ ਸਿੰਘ ਦਰਜੀ ਫਲੌਰ ਦੇ ਨੂੰ ਕਸ਼ਹਿਰਿਆਂ ਦੀ ਕਾਠ ਅਤੇ ਸਿਉਣਾ ਦੱਸਿਆ ਸੀ, ਗੜਵੇ ਦੀ ਜਾਚ ਵਸਾਖਾ ਸਿੰਘ ਜੀ ਭੂਮੇ ਵਡਾਲੇ ਦੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਦੱਸੀ ਸੀ ਅਤੇ ਪਾਸ ਬੈਠ ਕੇ ਸਤਿਗੁਰੂ ਰਾਮ ਸਿੰਘ ਜੀ ਬਣਵਾਇਆ ਸੀ, ਉਹ ਸਿੱਖ ਸਜ ਭੈਣੀ ਸਾਹਿਬ ਹੀ ਆ ਰਿਹਾ ਸੀ। ਸਤਿਗੁਰੂ ਜੀ ਵੱਲੋਂ ਹੁਕਮ ਸੀ, ਹੋਰ ਜੋ ਸਿੱਖ ਪੁੱਛੇ ਤੁਸੀਂ ਖੁਸ਼ ਹੋ ਜਾਚ ਦੱਸੋ ਸਭ ਨੂੰ। ਵਿਸਾਖਾ ਸਿੰਘ ਜੀ ਭੈਣੀ ਸਾਹਿਬ ਹੀ ਚੜ੍ਹੇ ਸੀ ਅਤੇ ਉਹਨਾਂ ਤੋਂ ਭੈਣੀ ਸਾਹਿਬ ਦੇ ਸੰਗਤ ਸਿੰਘ ਅਤੇ ਹੁਕਮ ਸਿੰਘ ਸਿੱਖੇ ਗੜਵੇ ਅਤੇ ਆਪ ਬਣਾਉਂਦੇ, ਪਰ ਖੂੰਟੀਆਂ ਰੇਣੋ ਤੋਂ ਹੀ ਲਿਆਉਂਦੇ ਪਿੱਤਲ ਦੀਆਂ ਪਵਿਆਂ ਵਾਸਤੇ। ਸਤਿਗੁਰੂ ਰਾਮ ਸਿੰਘ ਜੀ ਇਹਨਾਂ ਨੂੰ ਦੌਰੇ ਨਾਲ ਰੱਖ ਉਪਦੇਸ਼ ਦਿੱਤਾ ਕਿ ਤੁਸੀਂ ਖੂੰਟੀਆਂ ਵੀ ਆਪ ਬਣਾਵੋ, ਪਰ ਇਹ ਗੁਰੂ ਹਰੀ ਸਿੰਘ ਜੀ ਤੱਕ ਰੇਣੋ ਤੋਂ ਹੀ ਖੂੰਟੀਆਂ ਬਣਵਾ ਲਿਆਉਂਦੇ ਰਹਿ। ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਿਆ, ਇਹ ਲੱਕੜ ਦੀਆਂ ਖੂੰਟੀਆਂ ਤੇ ਅਸਾਂ ਆਪਣੀ ਵਰਕਸ਼ਾਪ ਵਿੱਚ ਬਣਾ ਟੋਰੀਆਂ ਹਨ, ਕਿਉਂਕਿ ਪਿੱਤਲ ਦੀਆਂ ਤੇ ਕਾਲੀ ਘਾਸ ਵੀ ਪਾਉਂਦੀਆਂ ਹਨ। ਪਿੱਤਲ ਲੋਹੇ ਦੀਆਂ ਖੂੰਟੀਆਂ ਮਰਦਮੀ ਤਾਕਤ ਦਾ ਹਰਜ ਵੀ ਕਰਦੀਆਂ ਹਨ, ਇਸ ਲਈ ਬੰਦ ਕੀਤੀਆਂ ਹਨ। ਸਤਿਗੁਰੂ ਜੀ ਬਚਨ ਕੀਤਾ, ਪਹਿਲੇ ਗੜਵੇ ਨੂੰ ਕੁੰਡਾ ਨਹੀਂ ਹੁੰਦਾ ਸੀ, ਇਹ ਵੀ ਗੁਰੂ ਹਰੀ ਸਿੰਘ ਜੀ ਸਮੇਂ ਹੀ ਪ੍ਰਚਲਿਤ ਹੋਇਆ ਹੈ। ਮੈਂ ਅਰਜ਼ ਕੀਤੀ, ਕੁੰਡੇ ਕਿਉਂ ਨਹੀਂ ਸੀ ਲਾਉਂਦੇ? ਤਾਂ ਸਤਿਗੁਰੂ ਜੀ ਬਚਨ ਕੀਤਾ, ਕੁੰਡੇ ਦੇ ਅੰਦਰ ਬਾਹਰ ਮੈਲ ਮਿੱਟੀ ਰਹਿਣ ਦਾ ਖਿਆਲ ਕਰਕੇ। ਸਤਿਗੁਰੂ ਰਾਮ ਸਿੰਘ ਜੀ ਮੁੰਜ ਦੇ ਬੁਗਨੇ ਹੀ ਰੱਖਦੇ ਸੀ, ਗੁਰੂ ਹਰੀ ਸਿੰਘ ਜੀ ਨੇ ਕੁੰਡੇ ਤੇ ਲਵਾ ਲੈਣ ਦਾ ਹੁਕਮ ਦਿੱਤਾ ਸੀ, ਪਰ ਪੂਰੀ ਤਰ੍ਹਾਂ ਅੰਦਰੋਂ ਬਾਹਰੋਂ ਸਾਫ਼ ਕਰਨ ਦਾ ਵੀ ਹੁਕਮ ਕੀਤਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਿਆ, ਇਸ ਦੌਰੇ ਉਟਾਲਾਂ ਦੇ ਸਮੇਂ ਸਾਥ ਬਾਬਾ ਜੈਮਲ ਸਿੰਘ ਮਾਂਗੇ ਦੇ ਖੂਹ ਵਾਲਾ, ਸੰਤ ਸੇਵਾ ਸਿੰਘ ਕੱਕੜਾਂ ਵਾਲੇ ਤੇ ਸੰਤ ਉੱਤਮ ਸਿੰਘ ਜੀ ਰਾਏਸਰ ਵਾਲੇ ਵੀ ਸੀ। ਮੈਂ ਸੰਤ ਉੱਤਮ ਸਿੰਘ ਜੀ ਦੀ ਚਰਨੀ ਹੱਥ ਲਾਇਆ ਤੇ ਉਹਨਾਂ ਮੇਰੀ ਚਰਨੀ ਹੱਥ ਲਾਇਆ। ਮੈਂ ਗੁਰੂ ਹਰੀ ਸਿੰਘ ਜੀ ਪਾਸ ਅਰਜ਼ ਕੀਤੀ ਕਿ ਮੈਂ ਤੇ ਇਸ ਲਈ ਚਰਨੀ ਹੱਥ ਲਾਇਆ ਹੈ ਕਿ ਉਹਨਾਂ ਮੈਨੂੰ ਭਜਨ ਦੱਸਿਆ ਹੈ ਤੇ ਗੁਰੂ ਜੀ ਆਪ ਨੂੰ ਚੰਗੇ ਕਮਾਈ ਮਨਜ਼ੂਰੀ ਵਾਲੇ ਸਾਧੂ ਜਾਣਦੇ ਹਨ, ਦੱਸੋ ਇਹਨਾਂ ਕਿਉਂ ਲਾਇਆ ਹੈ? ਸੰਤ ਜੀ ਕਿਹਾ, ਤੁਸੀਂ ਗੁਰੂ ਕੀ ਅੰਸ਼ ਹੋ, ਗੁਰੂ ਅੰਸ਼ ਦਾ ਗੁਰੂ ਵੀ ਅਦਬ ਕਰਦੇ ਰਹੇ ਹਨ। ਮੈਂ ਭਜਨ ਉਸ ਤਰ੍ਹਾਂ ਹੁਕਮ ਨਾਲ ਦੱਸਿਆ ਹੈ ਜਿਵੇਂ ਨੌਕਰ ਖੇਤ ਵਿੱਚ ਬੀਜ ਦਾ ਛੱਟਾ ਮਾਲਕ ਦੇ ਕਹਿ ਦਿੰਦਾ ਹੈ, ਖੇਤ ਦਾ ਮਾਲਕ ਤੇ ਬੀਜ ਵਾਲਾ ਹੀ ਹੁੰਦਾ ਹੈ। ਗੁਰੂ ਹਰੀ ਸਿੰਘ ਜੀ ਬਚਨ ਕੀਤਾ, ਤੁਸੀਂ ਦੋਵੇਂ ਹੀ ਸੱਚੇ ਹੋ, पर इहो जिहा जानना ते बने रहना सदा बड़ी श्रद्धा वालियां दा थां है। मैं बचन सुन अर्ज कीती, आप नूं बड़े पुराने बचन याद हन। मैं सुनिया है पहले पोथी भी मोढे दे उत्ते ही बन रखदे सी साध, तां सतगुरु जी बचन कीता। सतगुरु जी समय पहले तो इस तरह ही मोढे ते रखदे सी, पर बाद सतगुरु जी ही गात्रे बनवाए ते कहा सी इस तरह औख घट हुंदा है, भावें बाणी बगल तले आ जाती है। हुक्म भी कीता सी कि माला दी तरह पोथी दी बेअदबी कदी ना होवे, जंगल नाल जानी साथ, पवांदी ना धरनी ते अपवित्र हथ ना लाने। मैं अर्ज कीती ये उटाला किथे कु हुण, तां क्यों ने लुधियाणे च ही भैणी साहब नेड़े है। सतगुरु जी की याद दे संगत दे लाभ लई बचन 1953 दड़प दौरे गुरु हरि सिंह जी की बाबत 31 जेठ 2013 मंडी ब्यास कंडे कोठी विच बैठिया सतगुरु प्रताप सिंह जी बचन सुनाए। गुरु हरि सिंह जी का सियालकोट के जिले विच फतेवाल दौरा सी। गिल्ला बाबा जमीर सिंह वालियां तों जमीर सिंह जी, लाले दे गंगा सिंह जी ते जोता सिंह जी टपई, सौण सिंह जी सद्दोवाल रले ते फतेवाल जा मिले। राय जांदिया गंगा सिंह ने बाबे जमीर सिंह नूं कहा, बाबे बालक सिंह जी दा सिख बैंका मस्त चादर बिछा जो बोला करदा हुंदा सी, बैठो गुरु बालक सिंह, बैठो गुरु राम सिंह, बैठो बाबा बोध सिंह जी, ए उहो बोध सिंह ही ना होवे। बाबे जमीर सिंह जी कहा, इहो ही तां वेखण तुरे हाँ। जां दीवान दा रस बनिया तां बाबे गुरु हरि सिंह जी दे कोल हो पुछिया, पंजां दा की हाल है, वस होए जे। गुरु हरि सिंह जी कहा, जमीर सिंह जी, जे एक ही वस आ जावे तां थोड़ा है, जाणो सभे वस हो गए, सुन सब दी निशा होई ते चरनी लगे। बाबे ने माया भेटा हुंदी ते माण पूजा हुंदी वेख टोह कीती सी, पाज ही ते नहीं बनिया होया। ਤਾਂ ਗੁਰੂ ਜੀ ਉੱਤਰ ਦਿੱਤਾ ਸੀ, ਜੇ ਇੱਕੋ ਮਨ ਹੀ ਵਸ ਆ ਜਾਵੇ ਤਾਂ ਪੰਜਾਂ ਦੀ ਕੀ ਗੱਲ ਏ, ਸਭ ਇੰਦਰੀਆਂ ਤੇ ਸੰਸਾਰ ਹੀ ਵਸ ਹੋਇਆ ਜਾਣੋ। ਆਪਣੀ ਨਗਰੀ ਚਰਨ ਪਾਉਣ ਦੀ ਸਭ ਨੇ ਅਰਜ ਕੀਤੀ ਤੇ ਫੇਰ ਮਨ ਕਦੇ ਗਿਣਤੀ ਨਾ ਕੀਤੀ। ਦੌਰਾ ਗਿੱਲੀ ਗਿਆ, ਸੰਤ ਲਾਲ ਸਿੰਘ ਜੀ ਤੇ ਕਾਲੂ ਰਾਗੀ ਹੋਰੀ ਨਾਲ ਸੀ। ਦੀਵਾਨ ਲੱਗਾ ਰਸ ਬਣਿਆ, ਜਦ ਕਾਲੂ ਪ੍ਰਮਾਣ ਲਾਉਣ ਸਮੇਂ ਪੜਿਆ, ਮਾਣ ਅਪਮਾਨ ਰਸਾਂ ਦੋਵੇਂ ਡਿੱਠੇ, ਖੁੱਥੀ ਖੰਭੀ ਜਾਂਦੇ, ਨੀਵਿਆਂ ਰੁੱਖਾਂ ਦੇ ਫਲ ਮਿੱਠੇ, ਫਿੱਕੇ ਊਚ ਰਹਾਂਦੇ, ਪਾਣੀ ਢਲ ਨੀਵੀਂ ਥਾਂ ਆਇਆ, ਟਿੱਬੇ ਰਹਿ ਹੁੜਾਂਦੇ, ਸਤਿਗੁਰੂ ਰਾਮ ਸਿੰਘ ਜੇ ਸਾਨੂੰ ਨਾ ਮਿਲਦਾ ਤਾਂ ਅਸੀਂ ਵੀ ਉਤਰ ਜਾਂਦੇ। ਇਹ ਸੁਣ ਬਾਬਾ ਜਮੀਤ ਸਿੰਘ ਜੀ ਮਸਤ ਹੋ ਬੈਰਾਗੀ ਹੋਏ, ਕਹੀ ਜਾਏ ਹੁਣ ਕਿਤੇ ਸਾਨੂੰ ਰਹਿਣ ਵੀ ਦੇਣਾ ਜੇ ਕਿ ਨਾ, ਅਸਾਂ ਮਾਣ ਵੀ ਛੱਡਿਆ ਜੋ ਮਨ ਸੰਸਾਰ ਪਾਸੋਂ ਮੰਗਦਾ ਸੀ, ਅਸਾਂ ਅਭਿਮਾਨ ਵੀ ਛੱਡਿਆ ਜੋ ਕੁਝ ਹੋ ਆਉਣ ਤੇ ਅੰਦਰ ਆਉਂਦਾ ਸੀ, ਤੁਹਾਨੂੰ ਮੰਨਿਆ ਮਨੂਏ ਨੂੰ ਭੰਨਿਆ, ਸਭ ਭੁੱਲਾਂ ਹੀ ਭੁੱਲਾਂ ਭਾਸਦੀਆਂ ਹਨ, ਇਸ ਆਪ ਦੀ ਦਿੱਤੀ ਨੀਵੀਂ ਤੋਂ ਨੀਵੀਂ ਸੋਝੀ ਤੋਂ ਬਿਨਾਂ, ਤੇ ਕਿਹਾ ਤੂੰ ਸਦਾ ਹੀ ਬਖਸ਼ਿੰਦਾ ਹੈ, ਬਖਸ਼ ਬਖਸ਼ ਮੈਨੂੰ ਬੰਦੇ ਨੂੰ ਆਪਣੀ ਬੰਦ ਵਿੱਚ ਰੱਖ ਤੇ ਮੈਂ ਮਨ ਦੇ ਬੰਧਨਾਂ ਤੋਂ ਮੁਕਤ ਰਹਾਂ। ਸਭ ਬਾਬੇ ਦੇ ਸ਼ਰਧਾਲੂਆਂ ਵੀ ਗੁਰੂ ਜੀ ਤੇ ਸ਼ਰਧਾ ਧਾਰੀ ਤੇ ਦੜਪ ਦਾ ਦੌਰਾ ਕਰ ਭੈਣੀ ਸਾਹਿਬ ਆਏ ਸੀ। ਸਤਿਗੁਰੂ ਜੀ ਦੱਸਿਆ ਇਹ ਮੇਰੇ ਸੁਣੇ ਸਾਧਾਂ ਪਾਸੋਂ ਬਚਨ ਯਾਦ ਹਨ। ਹਾਂ 1954 'ਚ ਦੜਪ ਦੇ ਦੌਰੇ ਸਮੇਂ ਮੈਂ ਨਾਲ ਸਾਂ। ਗੁਰੂ ਹਰੀ ਸਿੰਘ ਜੀ ਸੋਹੇ ਤੇ ਨਾਲ ਕਈ ਜੋੜੀਆਂ ਰਾਗੀਆਂ ਦੀਆਂ ਹੁੰਦੀਆਂ ਸੀ। ਤਾਉਸਾਂ ਲੈ ਸ਼ਬਦ ਪੜ੍ਹਦੇ, ਕਿਰਪਾਲ ਸਿੰਘ ਮਜ਼੍ਹਬੀ ਵਧਾਉਣ ਦਾ, ਖਜਾਨ ਸਿੰਘ ਛਾਪੇ ਦਾ, ਮਲੇਰਕੋਟਲੇ ਕੋਲ ਦਾ, ਨੱਥਾ ਸਿੰਘ ਕੱਥਾ ਸਿੰਘ, ਹਜ਼ਾਰਾ ਸਿੰਘ ਭਾਨਾ, ਗੋਂਦ ਕੇ ਜ਼ਿਲ੍ਹਾ ਗੁਜਰਾਂਵਾਲਾ ਦੇ ਕਾਲੂ, ਮੱਤੂ, ਫੱਤੂ, ਹਵੇਲੀ, ਕੋਟਲੀ ਤੇ ਬੱਲੋ ਤੋਲੇ ਦੇ ਜ਼ਿਲ੍ਹਾ ਸਿਆਲਕੋਟ, ਗੁਰਦਿੱਤ ਸਿੰਘ ਧਲੇਤੇ ਦਾ ਜ਼ਿਲ੍ਹਾ ਜਲੰਧਰ, ਠਾਕਰ ਸਿੰਘ, ਬਿਸ਼ਨ ਸਿੰਘ ਰਾਏਪੁਰ ਜ਼ਿਲ੍ਹਾ ਲੁਧਿਆਣਾ, ਟਾਢੀ ਸੰਤ ਸਿੰਘ ਤਲਵੰਡੀ ਮੋਗੇ ਕੋਲ, ਗੱਜੂ ਉਸਦਾ ਪੁੱਤ ਤੇ ਮਾਧੋ ਸਿੰਘ ਜੋ ਹੁਣ ਹੈ, ਲਾਭ ਸਿੰਘ ਟਾਢੀ ਸੰਘ ਢੇਸੀਆਂ ਜ਼ਿਲ੍ਹਾ ਜਲੰਧਰ, ਅਰੂੜਾ ਕਲਾਸ ਵਾਲੇ ਦਾ ਜ਼ਿਲ੍ਹਾ ਸਿਆਲਕੋਟ, ਰਾਗੀ ਜਥੇ 6 ਤੇ ਟਾਢੀ ਜਥੇ 3, ਵਾਰੀ ਵਾਰੀ ਕਦੇ ਮੌਜ ਮੇਲੇ ਲਈ ਇਕੱਠੇ ਵੀ ਲਾ ਸੁਣਦੇ ਸੀ।